ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ।
ਆਸਾ ਸੇਖ ਫਰੀਦ ਜੀਓ ਕੀ ਬਾਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੂਏ ਭਾਰਤੀਏ ਰਹਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੇਮੀ ਸਤਸੰਗੀਓ ਸੰਗਤ ਦੇ ਰੂਪ ਵਿਚ ਗੁਰੂ ਦਰਬਾਰ ਵਿਚ ਆ ਕੇ ਆਪਾਂ ਸਜੇ ਹਾਂ। ਬੇਨਤੀਆਂ ਕਰੀਏ ਹੇ ਸੱਚੇ ਪਾਤਸ਼ਾਹ ਸਾਡੀਆਂ ਬਿਰਤੀਆਂ ਨੂੰ ਮਾਰਾ ਪ੍ਰੇਰ ਕੇ ਆਪਦੇ ਚਰਨਾਂ ਚ ਲਾ ਕੇ ਰੱਖੋ ਜਿਸ ਕਰਕੇ ਅਸੀਂ ਪੂਰਾ ਲਾਭ ਉਠਾ ਸਕੀਏ ਆਪਦੇ ਉਪਦੇਸ਼ ਦਾ। ਨਿਤਾ ਪਤੀ ਸਤਸੰਗੀ ਗੁਰਬਾਣੀ ਦੀ ਅਰਥਾਂ ਨੂੰ ਆਪਾਂ ਵਿਚਾਰਦੇ ਹਾਂ। ਗੁਰਬਾਣੀ ਗੁਰੂਆਂ ਤੋਂ ਵੱਖਰੀ ਨਹੀਂ ਹੈ, ਗੁਰੂ ਪਰਮੇਸ਼ਰ ਨਾਲੋਂ ਵੱਖਰੇ ਨਹੀਂ ਹਨ। ਗੁਰਬਾਣੀ ਦੇ ਅੰਦਰ ਪਰਮੇਸ਼ਰ ਦਾ ਨਾਮ ਗੁੰਥਨ ਕੀਤਾ ਹੋਇਆ ਹੈ। ਜਦੋਂ ਆਪਣੀਆਂ ਬਿਰਤੀਆਂ ਨਾਮ ਸਤਸੰਗ ਜੀ ਧਿਆਨ ਧਾਰਦੀਆਂ ਨੇ, ਬਿਰਤੀ ਪਾਣੀ ਵਾਂਗੂ ਸਮਝ ਲੈਣੀ, ਜਿਹੜੇ ਭਾਂਡੇ ਚ ਪਾਣੀ ਪਾ ਦਈਏ ਪਾਣੀ ਉਹੋ ਜਿਹਾ ਰੂਪ ਧਾਰਨਾ ਉਸੇ ਤਰ੍ਹਾਂ ਹੀ ਗੁਲਿਆਈ ਚ ਖੜ ਜਾਂਦਾ। ਜੇ ਚੌਰਸ ਭਾਂਡਾ ਹੋਵੇ ਤਾਂ ਚੌਰਸ ਹੋ ਕੇ ਖੜ ਜਾਂਦਾ। ਇਸੇ ਤਰ੍ਹਾਂ ਭਾਈ ਪਰਮੇਸ਼ਰ ਦਾ ਨਾਮ ਹੈ, ਉਹਦਾ ਰੂਪ ਬਿਰਤੀ ਧਾਰ ਜਾਂਦੀ ਹੈ, ਆਪਣੀ ਸੂਕਸ਼ਮ ਹੈ। ਸੋ ਪ੍ਰੇਮੀਓ, ਜਿੱਥੇ ਆਪਾਂ ਰੋਜ਼ ਕਥਾ ਵਿਚਾਰਦੇ ਹਾਂ ਗੁਰਪੁਰਬ ਤੇ ਪੁਰਬ ਵੀ ਆਉਂਦੇ ਹੀ ਰਹਿੰਦੇ ਹਨ ਸਾਲ ਦੇ ਅੰਦਰ। ਗੁਰਪੁਰਬ ਉਸ ਨੂੰ ਕਹਿੰਦੇ ਹੈ ਜਦੋਂ ਗੁਰੂ ਕਿਆਂ ਨੇ ਅਵਤਾਰ ਧਾਰਿਆ ਹੋਵੇ, ਜਿਸ ਦਿਨ ਜੋਤੀ ਜੋਤ ਸਮਾਏ ਹੋਣ, ਜਿਸ ਦਿਨ ਗੁਰਤਾ ਗੱਦੀ ਰੱਥ ਦੇ ਉੱਤੇ ਬਿਰਾਜਮਾਨ ਹੋਏ ਹੋਣ, ਇਹ ਆਪਾਂ ਗੁਰਪੁਰਬ ਮਨਾਉਂਦੇ ਹਾਂ। ਗੁਰਪੁਰਬਾਂ ਤੋਂ ਵੱਖਰੇ ਪੁਰਬ ਹਨ। ਪੁਰਬ ਉਸ ਸਮੇਂ ਦਾ ਨਾਂ ਹੈ ਜਿਹੜਾ ਸਮਾਂ ਬਹੁਤਾ ਹੀ ਪਵਿੱਤਰ ਹੋਵੇ, ਜਿਸ ਸਮੇਂ ਵਿਚ ਕੰਮ ਕਰਿਆ ਬਹੁਤਾ ਹੀ ਫਲ ਮਿਲੇ। ਕਮਾਈ ਥੋੜੀ ਕਰੀਏ ਤੇ ਫਲ ਜ਼ਿਆਦਾ ਮਿਲੇ। ਜੇ ਕਹੀਏ ਵੀ ਸਮੇਂ ਸਮੇਂ ਦਾ ਵੀ ਫਰਕ ਹੈ, ਪੁੱਛੋ ਅਨਪੜ੍ਹ ਜੱਟਾਂ ਨੂੰ ਜਿਹੜਾ ਦੁਪਹਿਰੇ ਹਲ ਜੋੜਦਾ ਨਾ, ਨਾਲੇ ਪਸ਼ੂਆਂ ਨੂੰ ਧੁੱਪੇ ਮਾਰਦਾ, ਨਾਲੇ ਵਾਹੀ ਨਹੀਂ ਹੁੰਦੀ। ਜਿਹੜਾ ਤੜਕੇ 2 ਵਜੇ ਜੋੜ ਦਿੰਦਾ ਸੀ, ਨਾਲੇ ਸਤਸੰਗ ਜੀ ਕੰਮ ਚ ਸਫਲਾ, ਨਾਲੇ ਆਪ ਧੁੱਪ ਤੋਂ ਬਚਦਾ ਸੀ, ਨਾਲੇ ਪਸ਼ੂ ਵਿਚਾਰੇ ਬਚਦੇ ਸੀ। ਸਮੇਂ ਦਾ ਕੋਈ ਫਰਕ ਨਹੀਂ ਹੈ। ਅੰਮ੍ਰਿਤ ਵੇਲਾ ਸੱਚ ਨਾ ਉਬੜਿਆਈ ਵਿਚਾਰ, ਅੰਮ੍ਰਿਤ ਵੇਲਾ ਸਤਸੰਗ ਜੀ ਜਿਹੜਾ ਸਮਾਂ ਹੈ ਉਹ ਦੁਰਲੱਭ ਹੈ, ਕਿਤੇ ਮਿਲ ਜਾਣਾ, ਪਰ ਉਹਦੇ ਚ ਇਹ ਹੈ ਕਰਮਾਂ ਤੋਂ ਬਿਨਾਂ ਉਸ ਸਮੇਂ ਤੇ ਲਾਹਾ ਨਹੀਂ ਲਿਆ ਜਾਂਦਾ। ਜਿੰਨੀ ਦੁਨੀਆ ਤੜਕੇ ਸੌਂਦੀ ਹੈ ਸਾਰੀ ਰਾਤ ਨਹੀਂ ਸੌਂਦੇ। ਇਹ ਸਭ ਕਲਯੁਗ ਦੇ ਸਮੇਂ ਚ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਸੋ ਇਸੇ ਤਰ੍ਹਾਂ ਸਤਸੰਗ ਜੀ ਸੁਬਹਾ ਸ਼ਾਮ ਆਪਾਂ ਗੁਰੂ ਦਰਬਾਰ ਤੋਂ ਜੁੜਦੇ ਹਾਂ। ਅੰਮ੍ਰਿਤਮਈ ਬਾਣੀ ਹੈ, ਜਦੋਂ ਆਪਾਂ ਇਸ ਅੰਮ੍ਰਿਤਮਈ ਬਾਣੀ ਦਾ ਰਸ ਮਾਣਦੇ ਹਾਂ ਉਹ ਅੰਮ੍ਰਿਤ ਵੇਲਾ ਹੀ ਹੈ। ਸੋ ਪ੍ਰੇਮੀਓ, ਅੱਜ ਪੁਰਬ ਕਿਹੜਾ ਹੈ? ਦੁਸਹਿਰੇ ਦਾ ਪੁਰਬ ਹੈ। ਦੁਸਹਿਰਾ ਕਿਉਂ ਇਸ ਦਾ ਨਾਂ ਪਿਆ ਹੈ? ਭਾਵੇਂ ਦੁਨੀਆਂ ਦੇ ਲੋਕ ਵਿਗਿਆਨੀ ਦਸ ਦਿਮਾਗ ਸੀ ਜੀ ਉਸ ਦੇ ਦਸਾਂ ਬੰਦਿਆਂ ਜਿੰਨੇ, ਤਾਂ ਰਾਉਣ ਦਾ ਨਾਂ ਦਸਹਿਰਾ ਰੱਖ ਦਿੱਤਾ। ਅਜਿਹੀਆਂ ਕਾਢਾਂ ਕੱਢਦੇ ਹਨ ਉਹਨਾਂ ਉਸ ਯੁੱਗ ਵਿਚ ਜਿਹੇ ਜੇ ਪਰਮੇਸ਼ਰ ਨੇ ਸਤਸੰਗ ਜੀ ਜੀ ਪੈਦਾ ਕੀਤੇ, ਉਹੇ ਜੀ ਉਹਦੀ ਇੱਛਾ ਕਰ ਦਿੱਤੇ। ਅੱਜ ਵੀ ਬਾਲਕ ਕਈ ਸਤਸੰਗ ਜੀ 2-2 ਸਿਰਾਂ ਵਾਲੇ ਜੰਮ ਨਹੀਂ ਪੈਂਦੇ। ਪਰਮੇਸ਼ਰ ਨੂੰ ਕੀ ਔਖਾ ਹੈ? ਸਹਸਰ ਮੁਖਨ ਕੋ ਬ੍ਰਹਮਾ ਪੇਖਾ ਤਉ ਨਾ ਤੁਮਰਾ ਅੰਤ ਵਸੇਖਾ। ਆਪਾਂ ਨੂੰ ਭਰੋਸਾ ਗੁਰਬਾਣੀ ਤੇ, ਜੋ ਗੁਰਬਾਣੀ ਵਿਚ ਲਿਖਿਆ ਹੋਇਆ ਹੈ ਉਹਨੂੰ ਸਤ ਸਤ ਕਰਕੇ ਗੁਰਸਿੱਖ ਮੰਨਦਾ ਹੈ। ਜੇ ਨਹੀਂ ਮੰਨਾਂਗੇ ਤਾਂ ਭਾਈ ਬੇਮੁੱਖ ਹਾਂ, ਦੁੱਖ ਸਹਿੜਾਂਗੇ, ਕੀ ਖੱਟਾਂਗੇ ਆਪਾਂ ਗੁਰੂ ਤੋਂ ਪਿੱਠ ਦੇ ਕਰਕੇ। ਮਾਂ ਬਾਪ ਨੂੰ ਬੱਚਾ ਪਿੱਠ ਦੇ ਕੇ ਕੀ ਲਾਭ ਉਠਾ ਸਕਦਾ, ਭੁੱਖਾ ਮਰੂ, ਬਹੁਤ ਦੁਖੀ ਹੋ, ਮਾਂ ਬਾਪ ਦੇ ਸਾਹਮਣੇ ਹੋ ਕਰਕੇ ਉਹਨੂੰ ਹੀ ਸੁੱਖ ਨੇ, ਮਾਂ ਬਾਪ ਨੇ ਤਾਂ ਕੁਝ ਲੈਣਾ ਨਹੀਂ, ਗੁਰੂਆਂ ਨੇ ਤਾਂ ਆਪਾਂ ਤੋਂ ਭਾਈ ਕੋਲ ਲੈਣਾ ਨਹੀਂ, ਸਨਮੁਖ ਹੋ ਕੇ ਆਪਾਂ ਨੂੰ ਲਾਭ ਹੀ ਲਾਭ ਹੈ। ਸੋ ਜੋ ਗੁਰਬਾਣੀ ਸਤਸੰਗ ਜੀ ਅੰਕਿਤ ਕੀਤਾ ਹੈ, ਆਪ ਜੀ ਨੇ ਸਤਸੰਗ ਜੀ ਸੱਤ ਸੱਤ ਕਿਹਾ ਹੈ, ਜਿਨ੍ਹਾਂ ਨੇ ਸੱਚ ਕਰਕੇ ਮੰਨਿਆ ਉਨ੍ਹਾਂ ਨੇ ਆਪਣੀ ਜ਼ਿੰਦਗੀ ਸਫਲੀ ਕਰ ਲਈ ਹੈ। ਕਦੇ ਵੀ ਕਿੰਤੂ ਨਹੀਂ ਕਰਨਾ, ਜੋ ਮਾਂ ਦਿੰਦੀ ਹੈ ਉਹ ਬੱਚਾ ਸੱਤ ਕਰਕੇ ਛਕ ਲਵੇ, ਉਹ ਕਦੇ ਜ਼ਹਿਰ ਨਹੀਂ ਕਦੇ ਵੀ ਪਾਉਂਦੀ ਭੋਜਨ ਵਿੱਚ, ਉਹ ਮਨੋ ਤਨੋ ਸਤਸੰਗ ਜੀ ਸੁੰਦਰ ਤੋਂ ਸੁੰਦਰ ਬਣਾਉਂਦੀ ਹੈ। ਗੁਰੂ ਸਿੱਖਾਂ ਨੂੰ ਕਦੇ ਜ਼ਹਿਰ ਨਹੀਂ ਦਿੰਦਾ, ਗੁਰੂ ਵਧੀਆ ਤੋਂ ਵਧੀਆ ਉਪਦੇਸ਼ ਦਿੰਦਾ ਹੈ, ਜਿਸ ਕਰਕੇ ਗੁਰਸਿੱਖ ਬਰੋਸਾਉਣ। ਇਹ ਫਿਰ ਕਿਰਪਾ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਤੇ। ਸੋ ਆਪ ਜੀ ਨੇ ਸਤਸੰਗ ਜੀ ਇਹ ਜੋ ਉਪਦੇਸ਼ ਦਿੱਤਾ ਹੈ, ਜੋ ਸੰਸਾਰ ਦੀ ਕਿਰਿਆ ਹੈ ਆਪਣੀ ਇੱਛਾ ਅਨੁਸਾਰ ਵਾਹਿਗੁਰੂ ਨੇ ਕੀਤੀ ਹੈ, ਕਿੰਤੂ ਦਾ ਸਵਾਲ ਹੀ ਨਹੀਂ ਹੈ। ਸੋ ਪ੍ਰੇਮੀਓ, ਉਹ ਦਸਾਂ ਸਿਰਾਂ ਵਾਲਾ ਬ੍ਰਹਮਾ ਜਿਸ ਦਾ ਸਤਸੰਗ ਜੀ ਬੜਾ ਭਾਰੀ ਝਗੜਾ ਰਾਮ ਚੰਦਰ ਜੀ ਦੇ ਨਾਲ ਹੋਇਆ, ਤ੍ਰੇਤੇ ਦੇ ਅਵਤਾਰ ਸਨ, ਇੱਧਰ ਦਸਵੇਂ ਪਾਤਸ਼ਾਹ ਨੇ ਸਤਸੰਗ ਜੀ ਹਜ਼ਾਰ ਮੂੰਹ ਵਾਲਾ ਬ੍ਰਹਮਾ ਕਿਉਂ ਕਿਹਾ ਹੈ? ਹਮੇਸ਼ਾ ਵਾਸਤੇ ਇੱਕ ਵਾਹਿਗੁਰੂ ਤੋਂ, ਇੱਕ ਗੁਰੂ ਤੋਂ ਬਿਨਾਂ ਕੋਈ ਬਚਿਆ ਨਹੀਂ, ਸਭ ਨੂੰ ਹੰਕਾਰ ਹੋ ਜਾਂਦਾ ਮਾੜੀ ਮਾੜੀ ਗੱਲ ਦਾ, ਥੋੜਾ ਜਿਹਾ ਕੰਮ ਕਰੇ ਜਦੇ ਹਉਮੈ ਆ ਜਾਂਦੀ ਹੈ। ਇਹ ਬ੍ਰਹਮਾ ਸੇਠੀ ਨੂੰ ਪੈਦਾ ਕਰਨ ਵਾਲੇ ਨੂੰ ਹੰਕਾਰ ਹੋਇਆ, ਕਹਿੰਦਾ ਹੰ ਸੰਭੂ, ਕਹਿੰਦਾ ਮੇਰੇ ਵਰਗਾ ਕੋਈ ਨਹੀਂ, ਚਾਹਾਂ ਵੇਦਾਂ ਦਾ ਬਖਤਾਂ, ਹੋਰ ਕੋਈ ਮੈਨੂੰ ਤਾਂ ਦਿੰਦਾ ਹੀ ਨਹੀਂ, ਮੈਂ ਸੇਠੀ ਦਾ ਰਚਨਹਾਰ ਹਾਂ। ਆਕਾਸ਼ਬਾਣੀ ਹੋਈ, ਬ੍ਰਹਮਾ ਹੰਕਾਰ ਨਹੀਂ ਕਰਨਾ, ਹੰਕਾਰ ਹੰਕਾਰੀ ਲੋਕ ਮਾਰੇ ਜਾਂਦੇ ਆ। ਸੁਖੀ ਵਸੈ ਮਸਕੀਨੀ ਆਪ ਅਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਵ ਗਲੇ। ਐਸੀ ਹਵਾ ਆਈ ਸਤਸੰਗ ਜੀ ਨੂੰ ਉਡਾ ਕੇ ਅੱਠਾਂ ਮੂੰਹਾਂ ਵਾਲੇ ਬ੍ਰਹਮੇ ਕੋਲ ਲੈ ਗਈ, ਅੱਧਾ ਕੁ ਤੱਟ ਜਦੀ ਢਿੱਲਾ ਜਿਹਾ ਹੋ ਗਿਆ। ਉਥੋਂ ਹਵਾ ਆਈ ਬ੍ਰਹਮ ਬਾਰਾਂ ਵਾਲੇ ਕੋਲੇ, ਫਿਰ ਚੌਦਾਂ ਸੋਲਾਂ ਵਾਲੇ ਕੋਲੇ, ਦਸਵੇਂ ਪਾਤਸ਼ਾਹ ਦੀ ਬਾਣੀ ਚ ਹੈ ਆਪ ਜੀ ਕਹਿੰਦੇ ਸਹਸਰ ਮੁਖ ਨੂੰ ਬ੍ਰਹਮਾ ਪੇਖਾ, ਹਜ਼ਾਰ ਮੂੰਹ ਵਾਲਾ ਬ੍ਰਹਮਾ ਜਦੋਂ ਦੇਖਿਆ ਤਾਂ ਉਹਨਾਂ ਤੁਮਰਾ ਅੰਤ ਵਸੇਖਾ, ਹੇ ਵਾਹਿਗੁਰੂ ਤੂੰ ਐਡਾ ਵਿਸ਼ੇਸ਼ ਹੈ ਤੇਰਾ ਫਿਰ ਵੀ ਅੰਤ ਨਹੀਂ। ਜੋ ਇਹੋ ਜਿਹਾ ਬਲੀ ਪਰਮੇਸ਼ਰ ਹੈ ਭਾਈ, ਉੱਥੇ ਕਿੰਤੂ ਕੀ ਐਵੇਂ ਥੋੜੀ ਜਿਹੀ ਵਿਦਿਆ ਪੜ੍ਹ ਕੇ ਵਿਗਿਆਨੀ ਕਹਾ ਕੇ ਕਿਵੇਂ ਦਸ ਸਿਰ ਲੱਗ ਗਏ ਜੀ, ਉਹ ਲੱਗ ਗਏ ਜੀ, ਆਹ ਲੱਗ ਗਏ, ਇਹ ਮੂਰਖਤਾਈ ਦੀਆਂ ਬਾਤਾਂ ਹਨ। ਸੋ ਤ੍ਰੇਤਾ ਯੁੱਗ ਸੀ, ਇਹੋ ਜਿਹਾ ਸਤਸੰਗ ਬਲੀ ਇੱਥੋਂ ਸਾਤੋਂ ਤਾਂ ਭਾਈ ਆਪਣਾ ਮਨ ਨਹੀਂ ਬਸ ਹੁੰਦਾ, ਉਹਨੇ 33 ਕਰੋੜ ਦੇਵਤਾ ਸਤਸੰਗ ਜੀ ਬਸ ਕੀਤਾ ਹੋਇਆ ਸੀ, ਕਾਲ ਬਸ ਕੀਤਾ ਸੀ, ਹੋਰ ਤਾਂ ਹੋਰ, ਮੌਤ ਨੂੰ ਕੋਈ ਬਸ ਨਹੀਂ ਕਰ ਸਕਦਾ, ਕਾਲ ਪਾਵੇ ਨਾਲ ਬੰਨਿਆ ਹੋਇਆ ਸੀ। ਹੋਰ ਸਤਸੰਗ ਜੀ ਸਾਰੇ ਤਪ ਦੇ ਸਦਕਾ ਸਾਰੇ ਆਗਿਆ ਮੰਨਦੇ ਸੀ, ਰਿਖੀਆਂ ਮੁਨੀਆਂ ਤੋਂ ਕਹਿੰਦਾ ਦਿਓ ਟੈਕਸ ਮੇਰੇ ਦੇਸ਼ ਚ ਰਹਿੰਦੇ ਹੋ, ਕਹਿੰਦੇ ਕੀ ਦੇਈਏ, ਕਹਿੰਦਾ ਚੰਗਾ ਖੂਨ ਨਚੋੜੂ, ਜਦੋਂ ਖੂਨ ਨਚੋੜ ਕੇ ਘੜਾ ਭਰ ਲਿਆ, ਜਦੇ ਹੀ ਘਰ ਵਾਲੀ ਸਮੱਤ ਵਾਲੀ ਸੀ ਮਦੋਦਰੀ ਕਹਿੰਦੀ ਹੇ ਪਤੀ ਇਹ ਰਿਖੀਆਂ ਦਾ ਖੂਨ ਨਚੋੜਿਆ ਹੋਇਆ ਤੇਰਾ ਘਾਤਕ ਬਣੇਗਾ, ਬਚ ਜਾਏ ਤੋਂ। ਜਦੇ ਹੀ ਰਾਜੇ ਜਨਕ ਦੀ ਭੂਮੀ ਚ ਸਤਸੰਗ ਜੀ ਘੜਾ ਦੱਬਿਆ ਆਇਆ, ਉਥੋਂ ਸੀਤਾ ਨੇ ਪ੍ਰਗਟ ਹੋਣਾ, ਰਾਜੇ ਜਨਕ ਨੇ ਸਤਸੰਗ ਜੀ ਜੱਗ ਵਾਸਤੇ ਧਰਤੀ ਵਾਹਣੀ ਔਰ ਉਸ ਨੂੰ ਸਾਫ਼ ਕਰਨਾ, ਤਾਂ ਵਿਚੋਂ ਸਤਸੰਗ ਜੀ ਸੀਤਾ ਨੇ ਨਿਕਲਣਾ, ਉਸ ਨੂੰ ਪਾਲਣਾ, ਅਯੁੱਧਿਆ ਦੇ ਸਤਸੰਗ ਜੀ ਰਾਜੇ ਦਸਰ ਦਾ ਪੁੱਤਰ ਜੋ ਵਿਸ਼ਨੂੰ ਦੇ ਅਵਤਾਰ ਸਨ, ਰਾਮਚੰਦਰ ਜੀ ਦੇ ਨਾਲ ਪ੍ਰਣਾਉਣਾ, ਇਹ ਸਾਰੀ ਰਮਾਇਣ 10,000 ਸਾਲ ਪਹਿਲਾਂ ਬ੍ਰਹਮਾ ਦੇ ਅਵਤਾਰ ਵਾਲਮੀਕ ਨੇ ਸਤਸੰਗ ਜੀ ਰਚ ਦਿੱਤੀ ਕਿ ਐ ਭਵਿੱਖ ਵਿਚ ਹੋਵੇਗਾ। ਇਹ ਵਾਲਮੀਕ ਜਿਹੜਾ ਸਤਸੰਗ ਚੂੜਾ ਸੀ ਉਹ ਨਾ ਸਮਝ ਲੈਣਾ, ਉਹ ਧਰਮ ਰਾਜਾ ਦਾ ਅਵਤਾਰ ਹੋਇਆ ਹੈ, ਦੁਆਪਰ ਚ ਹੋਇਆ ਜਿਹਨੇ ਪਾਂਡਵਾਂ ਦਾ ਜੱਗ ਸੰਪੂਰਨ ਕੀਤਾ। ਇਹ ਸਤਯੁਗ ਦੇ ਅੰਦਰ ਸਤਸੰਗ ਜੀ ਵਾਲਮੀਕ ਹੋਇਆ ਹੈ, ਜਿਹਦਾ ਆਸ਼ਰਮ ਰਾਮ ਤੀਰਥ ਨੂੰ ਕੋਈ ਭੁੱਲਿਆ ਨਹੀਂ ਹੋਇਆ। ਜੇ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਵੱਲ ਨੂੰ ਜਾਈਏ, ਛਾਟਾ ਸਾਹਿਬ ਤੋਂ ਪਰੇ ਸਤਸੰਗ ਜੀ ਪਾਸੇ ਤੇ ਹੈ, ਜਿੱਥੇ ਲਵੂ ਕੁਸ਼ੂ ਦੀ ਪਾਲਣਾ ਸਤਸੰਗ ਜੀ ਸੀਤਾ ਨੇ ਸ਼ਰਨ ਵਿਚ ਰਹਿ ਕੇ ਕੀਤੀ ਜਦੋਂ ਇਸ ਨੂੰ ਵਨਵਾਸ ਹੋਇਆ। ਸੋ ਬੇਅੰਤ ਸਾਹਿਬ ਸਮਝੀ ਜਿਹੜੀ ਰਮਾਇਣ ਹੈ, ਆਪ ਜੀ ਨੇ ਕਿਹਾ ਰਾਮ ਕਥਾ ਜੁਗ ਜੁਗ ਟਲ ਸਭ ਕੋਈ ਭਾਗ ਸੰਦੇਤ ਸੁਰਗਵਾਸ ਰਵਰ ਕਰਾ ਸਗਰੀ ਪੁਰੀ ਸਮੇਤ। ਸਾਰੀ ਪੁਰੀ ਨੂੰ ਭਾਈ ਦੇਵ ਲੋਕ ਨੂੰ ਲੈ ਗਿਆ ਰਾਮ ਚੰਦਰ। ਜਿਸ ਵੇਲੇ ਦਸਵੇਂ ਪਾਤਸ਼ਾਹ ਗਏ ਆਏ ਨੇ ਪਟਨਾ ਸਾਹਿਬ ਤੋਂ ਇੱਧਰ ਪੰਜਾਬ ਵੱਲ ਨੂੰ, ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਆਹ ਨਗਰੀ ਤਾਂ ਉਵੇਂ ਜਿਵੇਂ ਵਸਦੀ ਹੈ, ਕਹਿੰਦੇ ਭਾਈ ਨਵੇਂ ਹੋਰ ਜੀ ਪ੍ਰਗਟ ਹੋਏ ਨੇ ਉਹ ਨਗਰੀ ਤੋਂ ਸਾਰੀ ਹੋਈ ਚਲੀ ਗਈ। ਸੋ ਸਤ ਸੰਗਤ ਜੀ ਇਹ ਜੇ ਤ੍ਰੇਤੇ ਯੁਗ ਦੇ ਅਵਤਾਰ ਬਲੀ ਰਾਮ ਚੰਦਰ ਜੀ ਹੋਏ, ਉਹਨਾਂ ਦੇ ਨਾਲ ਬਨਵਾਸ ਜਾਣੇ ਕਰਕੇ ਸਪਰਧਾ ਜਾਗੀ ਈਰਖਾ ਇਹ ਹੰਕਾਰੀ ਸੀ। ਜਦੋਂ ਭਾਈ ਜਵਾਨੀ ਆਉਂਦੀ ਹੈ ਫਿਰ ਇਹ ਕਿਸੇ ਦੀ ਪਰਵਾਹ ਨਹੀਂ ਕਰਦਾ। ਰੌਣ ਸਾਹਿਬ ਸੰਗਤ ਜੀ ਬਾਲੀ ਦੇ ਨਾਲ ਲੱਗਾ ਝਗੜਨ, ਬਾਲੀ ਸੁਗਰੀਵ ਦਾ ਭਰਾ ਸੀ, ਕਹਿੰਦਾ ਮੈਂ ਦੋ ਹੱਥ ਤੇਰੇ ਨਾਲ ਕਰਨੇ ਹੈ ਕਿ ਜਦੋਂ ਕੋਈ ਭਲਵਾਨ ਹੋਵੇ ਦੂਜਿਆਂ ਭਲਵਾਨਾਂ ਨੂੰ ਘੁੜਨ ਵਾਸਤੇ ਦੋਚਦਾ ਰਹਿੰਦਾ। ਬਾਲੀ ਨੇ ਜਿਉਂ ਗਰਦਨੋਂ ਫੜਿਆ ਸਤ ਸੰਗਤ ਜੀ ਇਸ ਨੂੰ ਕਈ ਮਹੀਨੇ ਨੂੰ ਗੋਟੀ ਦੀ ਟੰਗ ਛੱਡਿਆ ਸੀ, ਐਸੇ ਕਥਨ ਆਉਂਦੇ ਹਨ। ਹੁਣ ਰਾਕਸ਼ ਦੋ ਕਿਹੜਾ ਰੋਜ਼ ਨਹਾਉਂਦੇ ਆ, ਨਹਾਉਣ ਲੱਗਾ ਜਦ ਮੂੰਹਾਂ ਚ ਗੜਬੜ ਬੜਬੜ ਪਾਣੀ ਪੈਣ ਲੱਗਾ ਨਾ, ਜਦ ਦਰਿਆ ਚ ਨਹਾਉਣ ਲੱਗਾ, ਕਹਿੰਦਾ ਉਹ ਤੂੰ ਇੱਥੇ ਫਸਿਆ ਹੋਇਆ। ਫਿਰ ਉੱਥੋਂ ਨਿੱਠਿਆ ਸਤਸੰਗ ਜੀ ਰਲਦਾ, ਹਿਮਾਲਿਆ ਨੂੰ ਹਿਲਾਉਣ ਲੱਗਾ, ਹੱਥ ਥੱਲੇ ਚਿੱਪ ਦਿੱਤੇ, ਫਿਰ ਰੋਣ ਲੱਗਾ, ਫਿਰ ਨਿੱਠਿਆ ਉੱਤੋਂ। ਭਾਵ ਐਸੀ ਹਾਲਤ ਸਤਸੰਗ ਜੀ ਹੰਕਾਰੀ ਦੀ ਹੋਈ। ਵਿਸਵਰਭਾ ਮੁਨੀ ਦਾ ਸਤਸੰਗ ਜੀ ਪੁੱਤਰ ਸੀ, ਰਾਕਸ਼ਣੀ ਦੀ ਕੁੱਖ ਤੋਂ ਹੋਣੇ ਕਰਕੇ ਸਤਸੰਗ ਜੀ ਰਾਕਸ਼ ਮਿਰਤੀ ਸੀ। ਸੋ ਰਮਾਇਣ ਨੂੰ ਕੋਈ ਭੁੱਲਿਆ ਨਹੀਂ ਹੋਇਆ। ਅੱਜ ਦੇ ਦਿਨ ਸਤਸੰਗ ਜੀ ਭਗਵਾਨ ਨੇ ਜੰਗਲ ਦੇ ਸਤਸੰਗ ਜੀ ਜਿਹੜੇ ਲੋਕ ਸੀ, ਸੁਗਰੀਵ ਵਰਗੇ, ਬਾਂਦਰਾਂ ਦੀ ਫੌਜ ਹਨੂੰਮਾਨ ਵਰਗੇ ਨਿੰਨ ਭਗਤ, ਕੀ ਕਹੀਏ ਸਤਸੰਗ ਜੀ, ਹਨੂੰਮਾਨ ਦੇ ਰੋਮ ਰੋਮ ਵਿੱਚ ਵਸਿਆ ਹੋਇਆ ਸੀ ਪਰਮੇਸ਼ਰ। ਵਿਅੰਤ ਪ੍ਰਸੰਗ ਆਉਂਦੇ ਨੇ ਜਦੋਂ ਇਸ ਨੇ ਸਤਸੰਗ ਜੀ ਰਾਮ ਚੰਦਰ ਦੀ ਦਿੱਤੀ ਹੋਈ ਰਤਨਾ ਦੀ ਮਾਲਾ ਕੱਲਾ ਕੱਲਾ ਮਣਕਾ ਜਾੜ ਚ ਲੈ ਕੇ ਭੰਨ ਕੇ ਸਿੱਟ ਦਿੱਤਾ। ਸੀਤਾ ਨੇ ਨੱਕ ਜਿਹਾ ਚੜਾਇਆ, ਕਹਿੰਦੀ ਹੇ ਪਤੀ ਰਤਨ ਮਣੀ ਗੱਲ ਮਾਂਦਰ ਬਾਂਦਰ ਹੈ ਤਾਂ ਯਕੀਨ ਨਾ ਜਾਣਾ, ਬਾਂਦਰ ਦੇ ਗੜ ਚ ਰਤਨਾ ਦੀ ਮਾਲਾ ਪਾ ਦੀ ਉਹਨੂੰ ਕੀ ਕਦਰ ਹੈ। ਰਾਮ ਚੰਦਰ ਕਹਿੰਦਾ ਹਨੂੰਮਾਨ ਤੇਰੀ ਮਾਂ ਕੀ ਕਹਿੰਦੀ ਹੈ, ਤੂੰ ਕਿੱਡਾ ਵੱਡਾ ਨੁਕਸਾਨ ਕਰ ਦਿੱਤਾ, ਰਤਨ ਭੰਨ ਕੇ ਰੱਖ ਦਿੱਤੇ। ਕਹਿੰਦਾ ਹੇ ਭਗਵਾਨ ਮੈਂ ਤੇਰੇ ਨਾਮ ਤੋਂ ਬਿਨਾਂ ਕੋਈ ਚੀਜ਼ ਕੋਲੇ ਨਹੀਂ ਰੱਖਦਾ। ਇਹ ਹੈ ਭਗਤਾਂ ਦੀ ਗਤੀ, ਆਪਾਂ 10 ਦਿਨ ਕਿਤੇ ਕੱਟਣੇ ਹੋਣ ਉੱਥੇ ਜੇ ਚਾਲੇ ਪਾਈ ਦੇ ਹੈ, ਆਹ ਬੁਰਸ਼ ਰਹਿ ਗਿਆ, ਆਹ ਦਾਤਣ ਰਹਿ ਗਈ, ਆਹ ਕੁਛ ਰਹਿ ਗਿਆ ਮੇਰਾ, ਉੱਥੇ 10 ਦਿਨਾਂ ਚ ਹੀ ਪ੍ਰਵਿਰਤੀ ਫੁਲਾ ਲੈਂਦੇ ਹਾਂ, ਕੁਝ ਕੋਲੇ ਨਹੀਂ ਸੀ ਰੱਖਦਾ। ਸੀਤਾ ਤਾਨਾ ਮਾਰਦੀ, ਇਹਨੂੰ ਪੁੱਛੋ ਸਰੀਰ ਕਿਉਂ ਰੱਖੀ ਬੈਠਾ ਫਿਰ ਕੋਲੇ। ਰਾਮ ਚੰਦਰ ਕਹਿਣ ਲੱਗਾ ਹੇ ਹਨੂੰਮਾਨ ਤੇਰੀ ਮਾਤਾ ਕੀ ਬੋਲਦੀ ਹੈ, ਜਵਾਬ ਦੇ। ਉਸੇ ਵੇਲੇ ਛਾਤੀ ਪਾੜ ਕੇ ਰੋਮ ਰੋਮ ਵਿੱਚ ਰਾਮ ਰਾਮ ਵਸਿਆ ਹੋਇਆ ਦਿਖਾ ਦਿੱਤਾ ਸੀਤਾ ਨੂੰ। ਇੱਕ ਵਾਰੀ ਰਾਮ ਗਿਆ, ਝਰਨਾਟਾ ਛੁੱਟ ਪਿਆ ਸਤਸੰਗ ਜੀ, ਇਹਦੇ ਸਰੀਰ ਤਾਂ ਰੱਖੀ ਬੈਠਾ, ਰੋਮ ਬਿਰੋਮ ਵਿੱਚ ਰਾਮ ਵਸਿਆ ਹੋਇਆ ਹੈ। ਸੋ ਐਸੀ ਵਸਤਾ ਸਤਸੰਗ ਜੀ ਆਪਾਂ ਇੱਥੇ ਤਰਸਦੇ ਹਾਂ ਮਹਾਰਾਜ, ਆਪ ਜੀ ਦਾ ਨਾਮ ਸਾਡੇ ਵੀ ਵਸ ਜਾਵੇ, ਸਾਡਾ ਜਨਮ ਸਫਲਾ ਹੋ ਜਾਵੇ। ਜਿਸ ਵੇਲੇ ਸੀਤਾ ਬਗੀਚੇ ਸਤਸੰਗ ਜੀ ਆਉਣ ਦੇ ਬੈਠੀ ਹੈ, ਕੌਣ ਖਬਰ ਲੈ ਕੇ ਆਵੇ ਹਨੂੰਮਾਨ ਤੋਂ ਬਿਨਾਂ, ਲੰਕਾ ਜਾ ਕੇ ਫੂਕ ਦੇ ਦੇਣੀ, ਦਾਦੀ ਦੇ ਲੰਕਾ ਗੜ੍ਹ ਉਹ ਪਾੜੀ ਲੈ ਰਾਵਣ ਬਣ, ਸਲ ਬਸਲ ਆਣ ਤੋਖੀ ਲੈ ਹਰੀ, ਕੇਵਲ ਕਛੋਟੀ ਮਫੀਟ ਸਰੀ, ਆਪਾਂ ਨੂੰ ਕਦਰ ਨਹੀਂ। ਆਹ ਕਸ਼ਹਿਰਾ ਸਤਸੰਗ ਜੀ ਇਹਦੀ ਕਦਰ ਹੈ ਤਾਂ ਹਨੂੰਮਾਨ ਨੂੰ ਹੈ। ਜਾ ਕੇ ਸਤਸੰਗ ਜੀ ਲੰਕਾ ਸਾੜ ਦਿੱਤੀ ਪੂਛ ਨੂੰ ਅੱਗ ਲਵਾ ਕੇ ਬਹਾਨੇ ਨਾਲ, ਨਾਲੇ ਬਾਗ ਪੱਟ ਕੇ ਰੱਖ ਦਿੱਤਾ, ਰੌਣ ਦਾ ਇਹੋ ਜਿਹਾ ਬਲੀ ਸੀ। ਜਦੋਂ ਮੂਰਛਿਤ ਹੋਇਆ ਰਾਮ ਚੰਦਰ ਲਕਸ਼ਮਣ, ਕਿੱਥੋਂ ਸਤਸੰਗ ਜੀ ਪਹਾੜਾਂ ਚੋਂ ਬੂਟੀ ਲੈ ਕੇ ਆਇਆ, ਸੁਖਚੈਨ ਵੈਦ ਦੇ ਕਹਿਣ ਤੇ ਉਸ ਨੂੰ ਸਤਸੰਗ ਜੀ ਹੋਸ਼ ਦੇ ਸਹਿਤ ਕੀਤਾ ਬਚਾਇਆ। ਇੰਨੀ ਕੁਰਬਾਨੀ ਦਾ ਸਤਸੰਗ ਜੀ ਫਲ ਕੀ ਮਿਲਿਆ, ਜਤ ਸਤ ਦੀ ਨਿਸ਼ਾਨੀ ਹਨੂੰਮਾਨ ਨੇ ਕਸ਼ਹਿਰਾ ਬਖਸ਼ਿਆ ਹਨੂੰਮਾਨ ਨੂੰ ਰਾਮ ਚੰਦਰ ਜੀ ਨੇ। ਸੀਤ ਜਤ ਦੀ ਕੱਛ ਪਕੜ ਪਹਿਰੋ ਹਥਿਆਰ, ਕਲਗੀਧਰ ਪਾਤਸ਼ਾਹ ਦਾ ਇਸੇ ਕਰਕੇ ਬਚਨ ਹੈ, ਖਾਲਸਾ ਜੀ ਆਹ ਜਿਹੜਾ ਤੁਹਾਨੂੰ ਕਸ਼ਹਿਰਾ ਪਹਿਨਾਇਆ ਹੈ ਇਹ ਸੀਲ ਸੁਭਾਅ ਤੇ ਜਤ ਸਤ ਦੀਆਂ ਨਿਸ਼ਾਨੀਆਂ ਨੇ ਕਾਲਸੇ ਦੀਆਂ, ਨਹੀਂ ਧੋਤੀਆਂ ਪਾਉਣ ਵਾਲੇ ਦੁਨੀਆਂ ਤੁਰੀ ਫਿਰਦੀ ਹੈ। ਸਤਸੰਗਤ ਜੀ ऐसे मोलक महाराज जी ने सानू बाणे दे विच वस्त्र बख्शे हुए सन। तो प्रेमियों एवें मूंह अड के कह देना ये हिंदू मत है जी आ धमकड़ा जी अमकड़ा, सतसंगत जी ये बड़े तंग देरे दियां बातां हन। जिस वेले सच की खबर लेके आया पुछदा रामचंद्र हे हनुमान अहो हनुमंत कहे रघुवीर कछु सुध है सी की चतमाही है प्रभु लंक कलंक बिना बसे ते रावण की बाग की शाही। जीवत है अबला क्यों ना मरी हम ते विश्राही प्राण बसे पद पंकज में जम आवत है पर पावत नाही। रामचंद्र जी पुछदे हे हनुमान सीता की खबर है तेरी माता की कदम दबी है कित हां है प्रभु लंक कलंक बिना हे प्रभु है जी कलंक तो बिना है सत विच परपक है। कहते फिर क्यों ना मरी हम ते बिछराही मेरे तो बिछड़ के उदा मरना नहीं होया। कहते हां मर जाती महाराज प्राण बसे पद पंख च मैं थोड़े श्वास श्वास विच थोड़ा ध्यान है उसका श्वास श्वास तुसी बसते हो जम आउंदा है लैण वास्ते प्राणा नू पर नेड़े किवें होवे नेड़े नहीं हो सकता जिथे थोड़ा नाम है। जेड़े हिरदे च परमेश्वर का नाम है सतसंग जी उथे जमदा की जोर है। सो ऐसे सतसंग जी जेड़े व्यक्ति सन उन्हां जुगां दे की असी दरकार दीए उन्हां नू ओ पुराने हिंदू ने जी ते मुकड़े सिख ने। इस करके गुरु सिखो सत प्रतगी बीबियां होण तां ऐसियां होण जत सत वाले सतसंग जी सिंह होण तां हनुमान जैसे होण और भगती दासा भाव वाली नभा के रख दिती ऐसे जेड़े सतसंग जी उन्हां प्रेमियां दे औसत रूप बचन और गुरबाणी विच हन उथों आपां किवें कढ देवांगे। तो सत संगत जी अब दशहरे का पुरब है जना दिंदा है कि भाई पर स्त्री गमन है जेड़ा बड़ा ही महापाप है। ऐसी सतसंग जी रामायण की कथा बड़े भारी सतसंग जी बड़े बड़े स्थानां ते हुंदियां और गुणग्राही लोग जिवें भौरे का सुभा है वो नहीं देखता फुल नूं ये काला है ये पीला है ये किस रंग का है ये छोटा है जां वड्डा है जाए दियां पत्तियां टुटियां होईयां ने वह सुगंधी का ग्राहक है। इस तरह खालसा गुणग्राही होया करदा सारग्राही असी तां भाई गुण लैना है। आ सारी सेठी वाहिगुरू ने रची है कि सतसंग जी रामचंद्र नूं नहीं परमेश्वर ने नहीं रचे। सतयुग तै माणियो छलियो बल बाब नभायो त्रेते तै माणियो राम रग मंस कहायो द्वापर कृष्ण मुरार कंस करतार सकियो उग्र सैन को राज भय भगत जन दियो करजुग परमान नानक गुरु अंगद अमर कहायो श्री गुरु राज अब चले अडाल आदि पुरख परमायो। किथे सतसंग जी द्वैत रह गई है। हां करजुग का समा असी रामचंद्र की उपासना नहीं करते उहदा ध्यान नहीं धारते लेकिन असी विरोधी नहीं हां। वाहिगुरू की आज्ञा नाल ही रचना रची रही है। जेड़े सतसंग जी पातशाह की पातशाही हुंदी है हुक्म उसे दा चलता है। कलयुग का समा गुरु नानक पातशाह का राज है। जो जो सतसंग जी सिक्ख्या मनेगा वो उधर जाएगा। जेड़े जितने पहला अवतार होए वो सतसंग जी आपो अपने थावां ते जदों उन्हां दा सतसंग जी उपदेश लोग ग्रहण करदे वो प्रेमी अनेकां उधर गए। अज कलयुग का समा गुरबाणी बना भाई अपना भी आसरा कोई नहीं है। सो इस घर विच निंदिया दी तां बिल्कुल हवा भी नहीं आउणी चाहीदी। जिथे किथे मंदा किसी ना आख झगड़ा पावना किसी मंदा कह के देख लो गल च कलेश पा लो हो जो दुखी। तो सतसंग जी ए गुरु घर विच सारग्रही व्यक्ति रख के ऐसे जेड़े पुरब ने चमकौर साहब रौनक हो रही सतसंग जी खालसा महला कढ़ रहा है। हजूर साहब सतसंग जी खालसा दशहरा मना रहा है। पौंटे साहब व्यर्थ सतसंग जी रौनक संगत जुड़ दियां ने वह अपना जोड़ मेले किवें बंद कर देंगे यह जे द्वैसी ईरखा दे भरे हुए असी लोग। सो आप जी दूसरे पासे अंदर सतसंग जी और खालसे दे घर में शस्त्र पूजा है। दस दिन जिथे शब्द का पूजन है ਉੱਥੇ ਸ਼ਸਤਰ ਦਾ ਵੀ ਪੂਜਨ ਹੈ। ਜਿੰਨੇ ਸ਼ਸਤਰ ਨੇ ਸਾਡੇ ਨਾਲ ਤਾਂ ਵਿਚਾਰੇ ਮਿਸਤਰੀ ਚੰਗੇ ਨੇ, ਟਿੱਕਾ ਭਾਈ ਦੂਜ ਨੂੰ ਜਿੰਨੇ ਔਜਾਰਾਂ ਤੋਂ ਕੰਮ ਲੈਂਦੇ ਨਾ ਸਾਰਾ ਸਾਲ, ਉਦਣ ਉਹਨਾਂ ਨੂੰ ਹੱਥ ਨਾ ਲਾ ਗਏ, ਉਹ ਇਕੱਠੇ ਕਰਕੇ ਸਾਰਿਆਂ ਦਾ ਪੂਜਨ ਕਰਦੇ ਨੇ ਕਿ ਤੁਹਾਨੂੰ ਤੁਸੀਂ ਤੁਹਾਡੇ ਆਸਰੇ ਸਾਡੀ ਰੋਜੀ ਹੈ। ਸੋ ਸੂਰਮਾ ਸਤਸੰਗ ਜੀ ਸ਼ਸਤਰ ਦਾ ਪੂਜਨ ਕਰਦਾ ਹੈ ਪ੍ਰੇਮੀਓ। ਜਿੱਥੇ ਸ਼ਸਤਰ ਨਾਮ ਨਮਸਕਾਰ ਤਾਮ, ਜਿੱਥੇ ਆਸਰ ਭੇਜ ਨਮਸਕਾਰ ਤਿਅੰਗ, ਖਾਲਸੇ ਨੂੰ ਮਾਰਿਆ ਸ਼ਸਤਰਧਾਰੀ ਬਣਾਇਆ ਛੇਵੇਂ ਪਾਤਸ਼ਾਹ ਤੋਂ ਲੈ ਕਰਕੇ, ਉੱਥੇ ਸਤਸੰਗ ਜੀ ਸ਼ਸਤਰਾਂ ਦਾ ਵੀ ਪੂਜਨ ਹੈ। ਕੰਨਾਂ ਤੇ ਟੰਗੀ ਤੁਰੇ ਜਾਂਦੇ ਹਾਂ ਅਸੀਂ, ਪਾਉਂਟੇ ਸਾਹਿਬ ਦੀ ਨਵਾਂ ਸਥਾਨ ਬਣਿਆ, ਕੰਨਾਂ ਤੇ ਚੱਕ ਕੇ ਟੰਗ ਦਿੱਤੇ ਸਤਸੰਗ ਜੀ ਸ਼ਸਤਰ, ਕੰਨ ਨੂੰ ਪਤਾ ਨਹੀਂ ਅਕਾਲ ਤਖ਼ਤ ਦੇ ਸ਼ਸਤਰ ਵੀ ਕੰਨਾਂ ਦੇ ਟੰਗ ਦੇਣਗੇ। ਗੁਰੂ ਕਦੇ ਕੰਧਾਂ ਤੇ ਟੰਗੇ ਹੁੰਦੇ ਨੇ, ਸਤਸੰਗ ਜੀ ਹਜੂਰ ਸਾਹਿਬ ਤੱਕ ਦੇ ਉੱਤੇ ਰੋਜ਼ ਸ਼ਸਤਰਾਂ ਦਾ ਪੂਜਨ ਹੁੰਦਾ। ਅਕਾਲ ਤਖ਼ਤ ਤੇ ਪਟਨੇ ਸਾਹਿਬ ਸਾਰਿਆਂ ਜਿੱਥੇ ਮਹਾਰਾਜ ਦੇ ਥੜੇ ਹਨ ਉੱਥੇ ਸ਼ਸਤਰ ਪੂਜਨ ਹੋਇਆ ਕਰਦਾ ਹੈ। ਇੱਥੇ ਵੀ ਆਪਾਂ ਪੂਰੇ ਸਤਸੰਗ ਸ੍ਰੀ ਸਾਹਿਬਾਂ ਪਈਆਂ, ਸ਼ਸਤਰ ਨੇ ਪਤਾ ਹੈ ਕਿ ਸਿਦਕੀ ਖਾਲਸਾ, ਸਾਡੇ ਸ਼ਸਤਰ ਵੀ ਗੁਰੂ ਹਨ ਨਾਲੇ ਸ਼ਾਸਤਰ ਵੀ ਗੁਰੂ ਹੈ। ਸ਼ਸਤਰ ਦੁਆਰਾ ਵੀ ਕਲਿਆਣ ਹੈ, ਜੇ ਕਰਕੇ ਸ਼ਸਤਰ ਨਾਲ ਕਲਿਆਣ ਨਾ ਹੁੰਦੀ ਮੁਕਤਸਰ ਸਤਸੰਗ ਤੀਰਥ ਨਾ ਉਗਾ ਕਦੇ ਵੀ ਹੁੰਦਾ। ਕਦੋਂ ਗਿਆਨ ਪ੍ਰਾਪਤ ਹੋਇਆ ਸੀ 40 ਮੁਕਤਿਆਂ ਨੂੰ? ਧਰਮ ਦੇ ਯੁੱਧ ਸਤਸੰਗ ਜੀ ਸ਼ਸਤਰਾਂ ਦੇ ਨਾਲ ਕੱਟ ਕੇ ਸੀਧੀਆਂ ਪਾ ਲਈਆਂ, ਮਹਾਰਾਜ ਨੇ ਸਤਸੰਗ ਜੀ ਸਾਰੇ ਮੁਕਤ ਕਰਕੇ ਰੱਖ ਦਿੱਤੇ, ਮੁਕਤੀ ਦੇ ਸਰੋਵਰ ਲਾ ਦਿੱਤੇ ਅੱਗੇ ਜਗਿਆਸੂਆਂ ਵਾਸਤੇ ਵੀ। ਇਸ ਕਰਕੇ ਸਤਸੰਗ ਜੀ ਸਿਦਕ ਦੀ ਸਿੱਖੀ ਔਰ ਪ੍ਰੇਮ ਦੀ ਸਿੱਖੀ ਜਿਹੜੀ ਕਿਸੇ ਤੋਂ ਨਿਭਦੀ ਹੈ ਭਾਈ ਨਿਭਾ ਲਓ, ਗੁਰੂ ਘਰ ਵਿੱਚ ਸਫਲੇ ਹੀ ਸਫਲੇ ਹਨ। ਸੋ ਅੱਜ ਦੇ ਦਿਨ ਸਤਸੰਗ ਜੀ ਨੌ ਨਰਾਤੇ ਦਸਵਾਂ ਦੁਸਹਿਰਾ, ਖਾਲਸਾ ਸਤਸੰਗ ਜੀ ਰੋਜ਼ ਦਸਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 67-68 ਪੱਤਰੇ ਹੈ ਤਕਰੀਬਨ, ਰੋਜ਼ ਉਨ੍ਹਾਂ ਦਾ ਪਾਠ ਕਰਨਾ ਔਰ ਦੇਗ ਵਰਤਾਉਣੀ, ਇਹ ਤਾਂ ਸਤਸੰਗ ਜੀ ਦੀ ਮਰਯਾਦਾ ਹੈ। ਅਸੀਂ ਉਸ ਨੂੰ ਦੇਖ ਕਰਕੇ ਕਹਿੰਦੇ ਹਾਂ ਇਹ ਤਾਂ ਜੀ ਅਸੀਂ ਸੁਣੀ ਨਹੀਂ ਕਦੇ, ਦੇਖੀ ਨਹੀਂ, ਇਹ ਤਾਂ ਹੁਣ ਹਿੰਦੂਆਂ ਦੇ ਘਰਾਂ ਚ ਵੀ ਆਈ ਹੋਈ ਹੈ, ਉਨ੍ਹਾਂ ਦੇ ਵਿਚਾਰਿਆਂ ਦੇ ਘਰ ਚ ਨਾ ਵਾਸਤਾ ਨਾ। ਸੋ ਰਹੋ ਵਿਚਾਰ ਸਤਸੰਗਤ ਜੀ, ਅੱਜ ਦੁਸਹਿਰੇ ਦਾ ਪੁਰਬ ਹੈ, ਸੰਗਤਾਂ ਚੰਦ ਮਨਾ ਰਹੀਆਂ ਨੇ, ਬੇਨਤੀਆਂ ਕਰੀਏ ਇਹ ਸੱਚੇ ਪਾਤਸ਼ਾਹ, ਰੋਣ ਵਰਗੇ ਇਹ ਜੇ ਬਲੀ ਹੋਏ, ਰਾਵਣ ਸੇ ਮੈਂ ਰਾਵਣ ਸੇ ਕਟਕਾਨੋ ਸੇ ਬਲ ਬੀਚ ਬਿਛਾਰੇ, ਬਾਰਦ ਨਾਦ ਕੰਪਨ ਸੇ ਜਗ ਜੰਗ ਜੁਰੇ ਜਿਨਸੇ ਜਿਮ ਹਾਰੇ, ਜੇ ਜੇ ਹੋਤੇ ਅਕਟੇ ਬਿਕਟੇ ਸੋ ਕਟੇ ਕਲਕਾਲ ਕਿਰਪਾਨ ਕੇ ਮਾਰੇ, ਉਹ ਕਾਲ ਨੇ ਭੱਖਣ ਕਰ ਲਏ ਇਹ ਜੇ ਬਲੀ। ਸੱਚੇ ਪਾਤਸ਼ਾਹ ਕਾਲ ਤੋਂ ਸਾਨੂੰ ਵੀ ਡਰ ਲੱਗਦਾ ਹੈ, ਅਕਾਲ ਪੁਰਖ ਨਾਹੀ ਸਿਰ ਕਾਲਾ, ਤੁਸੀਂ ਅਕਾਲ ਪੁਰਖ ਦੇ ਸਾਨੂੰ ਲੜ ਲਾਇਆ ਹੈ, ਅਸੀਂ ਮਹਾਰਾਜ ਤੁਹਾਡੀ ਛੰਨ ਚ ਬੈਠ ਕੇ ਅਕਾਲ ਪੁਰਖ ਦਾ ਧਿਆਨ ਧਾਰੀਏ, ਜਿਹੜੇ ਕਾਲ ਨੂੰ ਰੌਣ ਨੇ ਵੀ ਛੱਡਿਆ, ਕਾਲ ਨੂੰ ਜਿਹੜੇ ਕਾਲ ਨੇ ਕੋਈ ਵੱਡੇ ਵੱਡੇ ਹਰਨਾਕਸ਼ ਵਰਗੇ ਨਹੀਂ ਛੱਡੇ, ਉਹ ਕਾਲ ਤੋਂ ਬਚਣ ਵਾਸਤੇ ਤੁਹਾਡੀ ਸ਼ਰਨ ਆਏ ਹਾਂ, ਦੱਸੋ ਕਿਹਦੇ ਹਿਰਦੇ ਚ ਹੈ ਜਿਹੜਾ ਮੌਤ ਤੋਂ ਨਹੀਂ ਡਰਦਾ। ਇਸੇ ਕਰਕੇ ਸਤਸੰਗ ਜੀ ਐਸੇ ਪੁਰਬ ਮਨਾਉਣੇ ਚਾਹੀਏ, ਨਾਲੇ ਸ਼ਸਤਰ ਪੂਜਾ ਹੋਣੀ ਚਾਹੀਏ, ਜਿਸ ਕਰਕੇ ਅਸੀਂ ਗੁਰੂ ਤੋਂ ਕਦੇ ਬੇਮੁੱਖ ਨਾ ਹੋਈਏ। ਸੋ ਰਹੋ ਵਿਚਾਰ, ਆਓ ਜਿਸ ਪ੍ਰਕਾਰ ਨਿਤਾਪਤੀ ਆਪਾਂ ਕਥਾ ਵਿਚਾਰਦੇ ਹਾਂ, ਭਗਤ ਫਰੀਦ ਜੀ ਸਤਸੰਗ ਜੀ ਜਿਨ੍ਹਾਂ ਦੀ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਕਰਾਈ ਹੈ, ਉਨ੍ਹਾਂ ਦੇ ਸ਼ਬਦ ਸਤਸੰਗ ਜੀ ਆਰੰਭ ਹੋ ਰਹੇ ਹਨ। ਆਸਾ ਰਾਗ ਦੀ ਸਮਾਪਤੀ ਤੇ ਇਹ ਦੋ ਸ਼ਬਦ ਹਨ, ਆਪ ਵਿਅਕਤੀਆਂ ਨੂੰ ਇਕਾਗਰ ਕਰੋ, ਗੁਰਬਾਣੀ ਭਾਈ ਗੁਰੂ ਸਰੂਪ ਹੈ, ਜਦੋਂ ਸ਼ਬਦਾਂ ਚ ਬਿਰਤੀ ਟਿਕਾਵਾਂਗੇ ਇਹੀ ਥਾਂ ਥਾਂ ਤੇ ਸਤਸੰਗ ਜੀ ਮਨ ਵਿਚ ਹਰ ਕੋਈ ਪੁੱਛਦਾ ਸ਼ੰਕਾ ਧਾਰ ਕੇ, ਅਸੀਂ ਜੀ ਗੁਗੀਦਾ ਧਿਆਨ ਧਾਰੀਏ, ਇਦੋਂ ਵੱਡਾ ਧਿਆਨ ਦਾ ਢੰਗ ਯੁਗਤੀ ਕਿਆ ਹੋਊਗੀ ਸੰਗਤ ਚ ਬੈਠ ਕੇ ਸ਼ਬਦ ਵਿਚ ਗੁਰਸਿੱਖ ਬਿਰਤੀ ਟਿਕਾਉਂਦਾ ਹੈ। ਸੋ ਜਿਸ ਪ੍ਰਕਾਰ ਪਹਿਲਾਂ ਤਾਂ ਵਾਹਿਗੁਰੂ ਦੇ ਸਨਮੁਖ ਸਤਸੰਗ ਜੀ ਫਰੀਦ ਸਾਹਿਬ ਜੀ ਸ਼ਬਦ ਉਚਾਰਦੇ ਨੇ, ਸੁਣੋ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਨੂੰ ਪਰਮੇਸ਼ਰ ਹੈ ਭਾਈ, ਓਅੰਕਾਰ ਸਾਹਿਬ ਦਾ ਪ੍ਰਕਾਸ਼ਤਾ ਹੈ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਉਹ ਪ੍ਰਾਪਤ ਹੁੰਦਾ, ਨਾਲੇ ਪ੍ਰਾਪਤੀ ਦੀ ਯੁਕਤੀ ਦੱਸ ਦਿੱਤੀ, ਨਾਲੇ ਭਾਈ ਉਹਦਾ ਸਰੂਪ ਦੱਸ ਦਿੱਤਾ ਇੰਨੇ ਅੱਖਰਾਂ ਚ। ਇੱਕ ਅਦਵੈਤ ਰੂਪ ਹੈ, ਓਅੰਕਾਰ ਸਾਰਿਆਂ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਹੈ, ਜਿੰਨੀ ਸ੍ਰਿਸ਼ਟੀ ਹੈ ਉਹਦੀ ਸੱਤਾ ਦੇ ਆਸਰੇ ਹੀ ਤੁਰੀ ਫਿਰਦੀ ਹੈ। ਐਸਾ ਜਿਹੜਾ ਵਾਹਿਗੁਰੂ ਹੈ ਉਹ ਇਹਨਾਂ ਨੇਤਰਾਂ ਨਾਲ ਜੀਂਦਾ ਨਹੀਂ, ਕੰਨਾਂ ਨਾਲ ਉਹਦੀ ਆਵਾਜ਼ ਨਹੀਂ ਸੁਣਦੀ, ਹੱਥ ਦਾ ਸਪਰਸ਼ ਨਹੀਂ, ਹੱਥ ਨਾਲ ਪਕੜਿਆ ਨਹੀਂ ਜਾਂਦਾ, ਐਸਾ ਜੋ ਨਿਰਾਕਾਰ ਸਰੂਪ ਹੈ ਸਤਿਗੁਰ ਪ੍ਰਸਾਦ ਸੱਚੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਉਹਨਾਂ ਦੀ ਪ੍ਰਸਾਦ ਕਿਰਪਾ ਹੋ ਜਾਵੇ ਨਾ ਫੇਰ ਵਾਹਿਗੁਰੂ ਦੂਰ ਨਹੀਂ ਹੈ। ਮੁਸਲਮਾਨ ਵੀ ਕਹਿੰਦੇ ਹਨ, ਹੋਰ ਤੱਤਾਂ ਦਾ ਸਾਧੂਆਂ ਦਾ ਸਿਧਾਂਤ ਵੀ ਹੈ ਕਿ ਪਰਮੇਸ਼ਵਰ ਤੋਂ ਦੋ ਕਦਮ ਦੂਰ ਹੈ। ਉਹ ਦੋ ਕਦਮ ਕਿਹੜੇ ਨੇ? ਜੇ ਦੋ ਕਦਮ ਪੱਟ ਲਵੋ ਨਾ ਤਾਂ ਜਦ ਹੀ ਪਰਮੇਸ਼ਵਰ ਹਾਜ਼ਰ ਹੈ, ਜਦ ਹੀ ਨੇੜੇ ਹੋ ਜਾਵੋ, ਉਹ ਹਨ ਸਤਸੰਗਤ ਜੀ, ਇੱਕ ਐਸ ਲੋਕ ਦਾ, ਇੱਕ ਪਰਲੋਕ ਦਾ। ਐਸ ਲੋਕ ਦੀਆਂ ਜਿਹੜੀਆਂ ਬਾਸ਼ਨਾ ਨੇ ਇਹਨਾਂ ਤੋਂ ਗਾਹਾਂ ਲੰਘ ਜਾਓ ਕਦਮ ਪੱਟ ਕੇ। ਹੇ ਵਾਹਿਗੁਰੂ ਕਿਆ ਮੰਗੋ ਕਿ ਸਿਰ ਨਾ ਰਹਾਈ ਹਰਦੀ ਜੀ ਨਾਮ ਪਿਆਰੀ ਜੀਓ। ਆਹ ਪਦਾਰਥ ਜਿਹਦੇ ਨਾਲ ਹੀ ਨਾਸਵੰਤ ਨੇ ਕੀ ਮੰਗਣੇ ਨੇ ਇਹ? ਇਹਨਾਂ ਨੂੰ ਲੰਘ ਜਾਓ, ਇਹਨਾਂ ਤੋਂ ਨਿਰਖਿਤ ਹੋ ਜਾਓ, ਕੁਝ ਨਾ ਮੰਗੋ। ਇੱਕ ਕਦਮ ਪੱਟ ਲਈ, ਦੂਸਰੀ ਫਿਰ ਸਵਰਗ ਭਾਲਦੇ ਰਹਿੰਦੇ ਆ, ਅਰਦਾਸਾਂ ਆਉਂਦੀਆਂ, ਫਲਾਣਾ ਸਵਰਗਵਾਸੀ ਕੌਣ ਨਰਕਵਾਸੀ ਹੋਇਆ, ਸਾਨੂੰ ਯੂਨਾ ਚ ਤੁਰਿਆ ਫਿਰਦਾ, ਅਸੀਂ ਤਾਂ ਫਤਵਾ ਰਾਤਾ ਵੀ ਸਵਰਗਵਾਸੀ ਹੋਈ ਹੈ। ਸੋ ਸਵਰਗ ਦੇ ਪਦਾਰਥ ਸਾਨੂੰ ਵੀ ਲੰਘ ਜਾਣ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕਿਉਂ ਲਾ ਰਹੇ? ਦੂਜੀ ਕਦਮ ਸਤਸੰਗਤ ਜੀ, ਪਰਲੋਕ ਦੇ ਪਦਾਰਥਾਂ ਦੀ ਇੱਛਾ ਹੈ। ਇਹ ਦੋਨੋਂ ਇੱਛਾ ਸਤਸੰਗ ਜੀ ਖਤਮ ਹੋ ਜਾਣ। ਜੰਤ ਵਾਸ਼ਨਾ ਵਿਆਗੀ ਸਰਬ ਖਾਏ, ਯਕ ਸੰਤ ਵਾਚੇ ਜਿੰਨਾ ਹਰ ਸੱਚ ਹਿੱਤੇ। ਸਰਬਲੋ ਦੇ ਅੰਦਰ ਦਸਵੇਂ ਪਾਤਸ਼ਾਹ ਨੇ ਫਰਮਾਇਆ, ਸਾਰੇ ਲੋਕ ਵਾਸ਼ਨਾ ਨੂੰ ਵੀ ਬਘਿਆੜੀ ਨੇ ਖਾ ਲਏ। ਯਕ ਸੰਤ ਵਾਚੇ, ਇੱਕ ਸਾਧੂ ਸੰਤ ਬਚੇ ਗੁਰੂ ਘਰ ਦੇ ਵਿੱਚ ਦਾਹਾ ਲੈਣ ਵਾਲੇ, ਜਿਨ੍ਹਾਂ ਦਾ ਸੱਚੇ ਨਾਮ ਨਾਲ ਹਿੱਤ ਹੈ, ਤਾਂ ਬਚਾ ਹੋਇਆ, ਉਨ੍ਹਾਂ ਦਾ ਨਹੀਂ ਸੀ ਬਚਾ ਹੋ ਸਕਦਾ। ਇਹ ਦੋਨੋਂ ਕਦਮਾਂ ਟੱਪ ਜਾਓ ਤੁਸੀਂ, ਫਿਰ ਪਰਮੇਸ਼ਰ ਦੂਰ ਨਹੀਂ ਹੈ। ਤੋ ਆਪ ਜੀ ਸਨਮੁਖ ਬੇਨਤੀ ਕਰਦੇ ਹਨ ਮੰਗਲ ਕਰਕੇ।
ਦਿਲੋਂ ਮੁਹੱਬਤ ਜੈਨ ਸਹੀ ਸੱਚਿਆ, ਆਸਾ ਸੇਖ ਫਰੀਦ ਜੀ ਕੀ ਬਾਣੀ।
ਆਸਾ ਰਾਗ ਹੈ ਸਤਸੰਗਤ ਜੀ, ਇਹ ਭਗਤ ਸ਼ੇਖ ਜੀ ਸਤਸੰਗਤ ਜੀ ਫਰੀਦ ਜੀ ਹੋਏ ਹਨ, ਉਹਨਾਂ ਦੀ ਬਾਣੀ ਦੇ ਦੋ ਸ਼ਬਦ ਹਨ। ਸ਼ੇਖ ਬਿਰਧਾਂ ਨੂੰ ਜਿਵੇਂ ਆਪਾਂ ਬਾਬਾ ਕਹਿ ਕੇ ਬੁਲਾਉਂਦੇ ਹਾਂ, ਫਾਰਸੀ ਅਰਬੀ ਦੀ ਬੋਲੀ ਚੋਂ ਸ਼ੇਖ ਜੀ ਕਹਿ ਕੇ ਬੁਲਾਉਂਦੇ ਆ ਕੁਝ ਸ਼ੇਖ ਸਤਸੰਗਤ ਜੀ। ਜਦੋਂ ਬ੍ਰਾਹਮਣ ਮੁਸਲਮਾਨ ਬਣੇ ਨਾ, ਇਹਨਾਂ ਨੂੰ ਵੀ ਸਤਸੰਗ ਜੀ ਸ਼ੇਖ ਕਿਹਾ ਜਾਂਦਾ ਕਿ ਇਹ ਬ੍ਰਾਹਮਣਾਂ ਤੋਂ ਮੁਸਲਮਾਨ ਬਣੇ ਹੋਏ ਆ। ਵਾਸਤਵਿਕ ਸਤਸੰਗ ਜੀ ਉਹਨਾਂ ਦੀ ਭਾਸ਼ਾ ਵਿੱਚ ਸ਼ੇਖ ਸਤਿਕਾਰਯੋਗ ਅੱਖਰ ਹੈ, ਬੁੜਿਆਂ ਨੂੰ ਬਾਬਿਆਂ ਨੂੰ ਸਤਸੰਗ ਜੀ ਵਰਤਿਆ ਜਾਂਦਾ ਹੈ। ਸੋ ਫਰੀਦ ਸਾਹਿਬ ਤੋਂ ਭਾਈ ਸੰਪੂਰਨ ਭਗਤ ਹਨ, ਬ੍ਰਹਮ ਵਿੱਚ ਲੀਨ ਹੋਏ ਨੇ। ਸ਼ੇਖ ਫਰੀਦ ਜੀ ਦੀ ਇਹ ਬਾਣੀ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਚਾਰਨ ਕਰਦੇ ਵਸਤੂ ਨਿਰਦੇਸ਼ ਮੰਗਲ ਕਰਕੇ ਅੱਗੇ ਕਹਿੰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਿਲੋ ਮੁਹੱਬਤ ਜੈਨ ਸਹੀ ਸੱਚਿਆ।
ਹੇ ਵਾਹਿਗੁਰੂ, ਤੇਰੀ ਸੇਠੀ ਰਚੀ ਹੋਈ ਹੈ, ਫਰੀਦ ਜੀ ਕਹਿੰਦੇ, ਦਿਲੋਂ ਮੁਹੱਬਤ ਜੈਨ, ਜਿਨ੍ਹਾਂ ਦੀ ਤੇਰੀ ਦਿਲੋਂ ਤੈ ਦਿਲੋਂ ਮੁਹੱਬਤ ਹੈ, ਤੇਰੇ ਨਾਲ ਪ੍ਰੇਮ ਹੈ, ਸਹੀ ਸੱਚਿਆ, ਉਹਨਾਂ ਨੂੰ ਮੈਂ ਸੱਚੇ ਦੇਖਦਾ, ਨਹੀਂ ਤਾਂ ਸਾਰੇ ਹੀ ਝੂਠੇ ਨੇ। ਹੇ ਖੁਦਾ, ਹੇ ਪਰਮੇਸ਼ਰ, ਜਿਨ੍ਹਾਂ ਦੀ ਦਿਲੋਂ ਭਾਵਨਾ ਤੇਰੇ ਤੇ ਹੈ, ਤੇਤੋਂ ਛੱਡ ਕੇ ਹੋਰ ਕਿਸੇ ਵਸਤੂ ਵੱਲ ਰੁਚੀ ਨਹੀਂ ਹੈ, ਤੇਰੇ ਨਾਲ ਅਧਕ ਤੋਂ ਅਧਕ ਪ੍ਰੀਤੀ ਹੈ, ਉਹ ਸੱਚੇ ਹਨ ਸੰਸਾਰ ਵਿੱਚ।
ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ,
ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੁੱਖ ਵਿੱਚ ਹੋਰ ਹੈ, ਬਗਲ ਮੈਂ ਛੁਰੀ ਮੁੱਖ ਮੈਂ ਰਾਮ ਰਾਮ ਕਹਿੰਦੇ ਹੁੰਦੇ ਹੈ। ਬਗਲ ਵਿੱਚ ਛੁਰੀ ਹੈ ਲੋਕਾਂ ਦਾ ਗਲ ਵੱਢਣ ਦੀ, ਮੂੰਹੋਂ ਰਾਮ ਰਾਮ ਕਰਦਾ ਫਿਰਦਾ ਹੈ, ਉਹਦਾ ਤਾਂ ਮੁੱਖ ਵਿੱਚ ਹੋਰ ਹੈ, ਹਿਰਦੇ ਚ ਹੋਰ ਹੈ। ਉਹ ਕੱਚੇ ਕਹੇ ਜਾਂਦੇ ਹਨ, ਉਹ ਪਖੰਡੀ ਕਹੇ ਜਾਂਦੇ ਹਨ। ਜਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਉਹ ਲੋਕ ਕੱਚੇ ਹਨ, ਉਹ ਪਾਪੀ ਹਨ, ਉਹ ਇੱਥੇ ਵੀ ਸੁੱਖ ਨਹੀਂ ਭੋਗਣਗੇ, ਪਰਲੋਕ ਵਿੱਚ ਵੀ ਸੁੱਖ ਨਹੀਂ ਭੋਗਣਗੇ। ਸੋ ਸਤਸੰਗਤ ਜੀ, ਜਿਹੜਾ ਗੁਰੂ ਕਾ ਸਿੱਖ ਹੈ ਉਹਦੇ ਵਰਗਾ ਸੰਸਾਰ ਚ ਕੌਣ ਹੈ, ਜਿਹਦਾ ਹਿਰਦਾ ਵੀ ਸਾਫ ਹੈ, ਨਿਸਕਪਟ ਹੈ, ਅੰਦਰੋਂ ਸੱਚੀ ਭਾਵਨਾ ਹੈ ਪਰਮ ਗੁਰੂ ਸਾਹਿਬ ਦੇ ਉੱਤੇ, ਉਹਦਾ ਭਾਈ ਅਬੋਲਕ ਜੀਵਨ ਹੈ। ਜਿਹੜਾ ਉਹਦੇ ਮੁਕਾਬਲੇ ਤੇ ਕੋਈ ਪਖੰਡੀ ਆਉਂਦਾ, ਮੈਂ ਤੇਰੇ ਨਾਲ ਘੱਟਦਾ ਨਹੀਂ ਹਾਂ, ਊ ਛੜੀਆ ਵਲੀਆ ਅੰਦਰ ਕੁਟਲਤਾਈ ਹੈ, ਸੇ ਕਾਂਢੇ ਕੱਚਿਆ, ਉਹ ਭਾਈ ਕੱਚੇ ਕਹੀ ਜਾ, ਬਚਨ ਕਰੇ ਤੇ ਖਿਸਕ ਜਾਏ, ਸੋਈ ਨਰ ਕੱਚਾ। ਬੇਅੰਤ ਪ੍ਰਸੰਗ ਆਉਂਦੇ ਨੇ ਸਤਸੰਗਤ ਜੀ ਦ੍ਰਿਸ਼ਟਾਂਤ ਪ੍ਰਮਾਣਾਂ ਦੁਆਰਾ, ਜਿਹੜਾ ਬਚਨ ਦਾ ਪੂਰਾ ਨਹੀਂ ਨਾ ਹੈ, ਉਹਨੂੰ ਤਾਂ ਸਤਸੰਗ ਜੀ ਬਹੁਤ ਹੀ ਨਿਖਿੱਧ ਆਦਮੀ ਮੰਨਿਆ ਹੈ, ਬੜਾ ਮਹਾਂਪਾਪ ਹੈ ਕਹਿ ਦੇਣਾ ਮੈਂ ਤੇਰਾ ਕੰਮ ਕਰੂੰ ਮਗਰੋਂ ਕਰਨਾ ਨਾ, ਇਹ ਵੀ ਮਹਾਂਪਾਪ ਹੈ। ਅਗਲਾ ਝਾਤ ਰੱਖਦਾ ਮਗਰੋਂ ਫਿਰ ਹੋ ਕਰ ਲੈਂਦਾ, ਹੋਕਾ ਮਾਰ ਜਾਂਦਾ ਗਰੀਬ ਦਾ, ਜਾਂ ਕਹੋ ਨਾ ਜੇ ਕਹੋ ਤਾਂ ਅਗਲੇ ਦਾ ਕੰਮ ਕਰ ਦਿਓ, ਜਾਂ ਹੱਥ ਜੋੜ ਦਿਓ ਵੀਰ ਮੇਰੇ ਵਿੱਚ ਬਲ ਨਹੀਂ ਹੈ ਮੈਂ ਨਹੀਂ ਕੁਝ ਕਰ ਸਕਦਾ। ਸੋ ਜਿਹੜੇ ਸਤਸੰਗ ਮੁੱਖ ਵਿੱਚ ਹੋਰ ਹੈ ਅੰਦਰ ਛੜਬੜ ਕੁਝ ਹੋਰ ਕਰਦੇ ਨੇ, ਫਰੀਦ ਸਾਹਿਬ ਜੀ ਕਹਿੰਦੇ ਭਾਈ ਉਹ ਕੱਚੇ ਕਹੇ ਜਾਂਦੇ ਨੇ, ਉਹ ਝੂਠੇ ਕਹੇ ਜਾਂਦੇ ਹਨ।
ਖੁਦਾਏ ਰੰਗ ਦੀਦਾਰ ਕੇ,
ਹੇ ਖੁਦਾ ਤੇਰੇ ਦੀਦਾਰ ਦਰਸ਼ਨਾਂ ਦੇ ਵਿੱਚ ਪ੍ਰੇਮ ਵਿੱਚ ਰੱਤੇ ਰਹਿੰਦੇ ਨੇ, ਰੱਤੇ ਇਸ਼ਕ ਖੁਦਾਏ ਇਸ਼ਕ ਪ੍ਰੇਮ ਨੂੰ ਕਹਿੰਦੇ ਹਨ, ਅਰਬੀ ਭਾਸ਼ਾ ਹੈ। ਹੇ ਵਾਹਿਗੁਰੂ, ਹੇ ਖੁਦਾ ਤੂੰ ਖੁਦ ਆਇਆ ਹੋਇਆ ਸਾਰਿਆਂ ਦੇ ਹਿਰਦਿਆਂ ਚ, ਤੇਰੇ ਦੀਦਾਰ ਦਰਸ਼ਨਾਂ ਦੇ ਪ੍ਰੇਮ ਵਿੱਚ ਰੱਤੇ ਹੋਏ ਮਸਤ ਰਹਿੰਦੇ ਨੇ, ਉਹਨਾਂ ਨੂੰ ਰੰਗ ਆਨੰਦ ਹੈ, ਹਰ ਵੇਲੇ ਅੱਠੇ ਪੈਰ ਆਨੰਦ ਚ ਮਸਤ ਰਹਿੰਦੇ ਹੈ।
ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ,
ਹੇ ਖੁਦਾ ਜਿਨ੍ਹਾਂ ਨੂੰ ਤੇਰਾ ਨਾਮ ਵਿਸਰ ਗਿਆ ਉਹ ਧਰਤੀ ਤੇ ਐਵੇਂ ਭਾਰ ਹੀ ਹਨ, ਕਾਹਨੂੰ ਜੰਮਣਾ ਸੀ ਉਹਨਾਂ ਨੇ, ਉਹ ਧਰਤੀ ਨੂੰ ਭਾਰੇ ਲੱਗਦੇ ਹੈ, ਭਗਤ ਭਾਰੇ ਨਹੀਂ ਲੱਗਦੇ। ਨਾ ਤੁਸ ਭਾਰੇ ਪਰਬਤਾਂ ਆਕਾਸ਼ ਖੰਦੇ, ਭਾਈ ਗੁਰਦਾਸ ਦੀ ਬਾਣੀ ਚਾਹੁੰਦਾ ਧਰਤੀ ਕਹਿੰਦੀ ਹੈ ਹੇ ਪਰਮੇਸ਼ਰ ਬੜੇ ਬੜੇ ਆਕਾਸ਼ ਨੂੰ ਖਹਿੰਦੇ ਬੜਬੜੀਆਂ ਚੋਟੀਆਂ ਵਾਲੇ ਪਹਾੜ ਮੇਰੇ ਉੱਤੇ ਹਨ, ਮੈਨੂੰ ਉਹ ਭਾਰੇ ਨਹੀਂ ਲੱਗਦੇ। ਬੜੇ ਬੜੇ ਜੰਗਲ ਹਨ, ਸਮੁੰਦਰ ਹਨ, ਰੇਖਾਂ ਜੀਵ ਹਨ, ਮੈਨੂੰ ਭੋਰਾ ਨਹੀਂ ਭਾਰੇ ਲੱਗੇ ਕਦੇ। ਜਿਹੜੇ ਅਕਿਰਤਕਨ ਬੰਦੇ ਆ ਨਾ, ਉਹਦਾ ਤਾਂ ਇੱਕ ਦੇ ਹੀ ਮੈਂ ਸੁਭਾਅ ਨਹੀਂ ਸਹਾਰ ਸਕਦੀ। ਕਹਿੰਦੀ ਜਿਹੜੇ ਮੰਦੀ ਹੋ ਮੰਦੇ, ਉਹ ਮੰਦੇ ਤੋਂ ਮੰਦੇ ਕੰਮ ਕਰਨ ਵਾਲੇ ਜਿਹੜੇ ਅਕਿਰਤਕਨ ਨੇ ਉਹ ਮੈਨੂੰ ਭਾਰੇ ਲੱਗਦੇ ਹੈ। ਅਕਿਰਤਕਨ ਬਚਨ ਕਰ ਲੈਣਾ ਮੁੱਕਰ ਜਾਣਾ, ਕਿਸੇ ਦਾ ਪਰਉਪਕਾਰ ਵੀ ਨਹੀਂ ਜਾਣਨਾ ਵੀ ਇਹਨੇ ਮੇਰੇ ਤੇ ਪਰਉਪਕਾਰ ਕੀਤਾ ਹੈ, ਉਹਨੂੰ ਅਕਿਰਤਕਨ ਕਹਿੰਦੇ ਹਨ। ਸੋ ਆਪ ਜੀ ਕਹਿੰਦੇ ਹਨ ਫਰੀਦ ਸਾਹਿਬ ਜਿਹੜੇ ਇਹੋ ਜਿਹੇ ਲੋਕ ਨੇ, ਪੜੋ ਇਹੀ ਪੰਕਤੀ,
ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ,
ਅਕਿਰਤ ਘਣਤਾ ਦਾ ਦੋਸ਼ ਜਿਹੜੇ ਨਾਮ ਕਰਕੇ ਸਤਸੰਗ ਜੀ ਨਹਿਣਾ ਸੀ ਉਹ ਨਾਮ ਤਾਂ ਭੁੱਲ ਗਿਆ ਹੈ, ਤੇ ਭੋਏ ਭਾਰਤੀਏ ਉਹ ਧਰਤੀ ਦੇ ਉੱਤੇ ਭਾਰ ਹੀ ਨੇ ਭਾਈ, ਉਹਨਾਂ ਤੋਂ ਕਰਾਉਣਾ ਵੀ ਕੀ ਹੈ, ਰੋਜ਼ ਢਾਈ ਢਾਈ ਸਿਰ ਅੰਨ ਖਾ ਕੇ ਗੱਦਾ ਕਰੀ ਜਾਂਦੇ ਨੇ, ਲਾਭ ਉਹਨਾਂ ਦਾ ਕੋਈ ਨਹੀਂ, ਨਾ ਘਰਦਿਆਂ ਨੂੰ ਵੀ ਨਹੀਂ ਲਾਭ ਉਹਨਾਂ ਦਾ। ਫਜ਼ੂਲ ਸਤਸੰਗ ਜੀ ਲੋਕ ਹਨ, ਉਹ ਧਰਤੀ ਤੇ ਭਾਰ ਹਨ।
ਰਹਾਓ ਆਪ ਦੀਏ ਲੜ ਲਾਏ ਦਰ ਦਰਵੇਸ਼ ਸੇ,
ਇਹ ਪਰਮੇਸ਼ਰ ਉਹ ਜਿਹੜੇ ਕੱਚੇ ਲੋਕ ਨੇ ਉਹ ਧਰਤੀ ਤੇ ਹੁੰਦੇ ਤੇ ਭਾਰ ਮੰਨਦੇ ਹਨ, ਜਿਹੜੇ ਤੇਰੇ ਮਹਾਰਾਜ ਤਾਂ ਲੜ ਲਾਏ ਨੇ ਆਪਣੇ ਉਹ ਮਹਾਰਾਜ ਸੁਖਦੇ ਹਨ। ਪੜੋ ਇਹੀ ਪੰਕਤੀ,
ਆਪ ਦੀਏ ਲੜ ਲਾਏ ਦਰ ਦਰਵੇਸ਼ ਸੇ,
ਇਹ ਵਾਹਿਗੁਰੂ ਜਿਹੜੇ ਤੂੰ ਆਪ ਸ਼ਰਨ ਰੂਪੀ ਲੜ ਪੱਲੇ ਨਾ ਲਾ ਲਏ ਹਨ, ਉਹ ਤੇਰੇ ਦਰ ਦੇ ਦਰਵੇਸ਼ ਮੰਗਤੇ ਨੂੰ ਕਹਿੰਦੇ ਨੇ ਵਾਸ ਦੇ ਵਿੱਚ, ਜਾਂ ਦਰ ਦੇ ਉੱਤੇ ਲਟਕਣ ਵਾਲਾ ਹੋਵੇ ਖੜ ਕੇ ਮੰਗੇ, ਦਰਵੇਸ਼ ਸਾਧੂ ਦਾ ਨਾਮ ਵੀ ਹੈ। ਜਿਹੜਾ ਇਸ ਦਰ ਦੇ ਉੱਤੇ ਸਤਸੰਗ ਜੀ ਆਪਾਂ ਇਸ ਦਰ ਦੇ ਸਾਰੇ ਜਾਚਕ ਹਾਂ, ਇਹ ਦਰ ਦੇ ਉੱਤੇ ਕੋਈ ਦਾਨੀ ਨਹੀਂ ਹੈ, ਇੱਥੇ ਸਤਸੰਗ ਜੀ ਦਾਨੀ ਗੁਰੂ ਸਾਹਿਬ ਹਨ। ਗੁਰੂ ਸਾਹਿਬ ਉਹ ਦਾਨ ਦਿੰਦੇ ਨੇ ਜਿਹੜਾ ਕੋਈ ਵੀ ਨਹੀਂ ਦੇ ਸਕਦਾ ਹੈ, ਨਾਮ ਦਾ ਦਾਨ ਦਿੰਦੇ, ਬ੍ਰਹਮ ਗਿਆਨ ਦਾ ਦਾਨ ਦਿੰਦੇ। ਹੇ ਮਹਾਰਾਜ ਦਰ ਦਰਵੇਸ਼ ਤੇ ਫਰੀਦ ਸਾਹਿਬ ਜੀ ਕਹਿੰਦੇ ਹੇ ਖੁਦਾ ਹੇ ਪਰਮੇਸ਼ਰ ਜਿਹੜੇ ਤੇਰੇ ਪ੍ਰੇਮ ਵਿੱਚ ਰੱਤੇ ਹੋਏ ਨੇ ਉਹ ਤੇਰੇ ਦਰ ਦੇ ਦਰਵੇਸ਼ ਸਾਧੂ ਫਕੀਰ ਹਨ।
ਤਿੰਨ ਧਨ ਜਿਣੇ ਦੀ ਮਾਓ ਆਏ ਸਫਲ ਸੇ,
ਉਹਨਾਂ ਨੂੰ ਜਾਣਨ ਵਾਲੀ ਮਾਤਾ ਵੀ ਧਨ ਹੈ, ਜਿਹੜੇ ਸਰੀਰ ਉਸਨੇ ਦਿੱਤਾ ਹੈ ਉਹ ਮਾਤਾ ਵੀ ਧਨ ਹੈ, ਉਹਨਾਂ ਦਾ ਆਉਣਾ ਵੀ ਤਿੰਨਾਂ ਲੋਕਾਂ ਚ ਸਫਲਾ ਹੈ, ਆਏ ਨੇ ਮਾਰਸ ਦੇ ਹੀ ਸਫਲੀ ਕੀਤੀ ਹੈ। ਸੰਤ ਮੂਹ ਵੇਖਿਆ ਰੋਈਆ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ ਜੋ ਹਟੇ ਹਟ ਵਕਾਏ, ਜਿਨ੍ਹਾਂ ਨੇ ਜਨਮ ਸਫਲਾ ਕੀਤਾ ਭਾਈ ਉਹ ਤਾਂ ਲੈ ਗਏ ਲਾਹਾ ਲੈ ਕੇ, ਉਹਨਾਂ ਦਾ ਰੋਣ ਦਾ ਸਵਾਲ ਹੀ ਨਹੀਂ। ਜਿਨ੍ਹਾਂ ਨੇ ਜ਼ਿੰਦਗੀ ਤਬਾਹ ਕਰ ਲਈ ਆਪਣੀ, ਗਾਹਾਂ ਫਿਰ ਧੱਕੇ ਖਾਂਦੇ ਫਿਰਨਗੇ, ਉਹਨਾਂ ਨੂੰ ਰੋਈਏ ਸਤਸੰਗ ਵੀ ਕੀ ਹਾਲਤ ਹੋਊ ਉਹਨਾਂ ਦੀ। ਸੋ ਆਪ ਜੀ ਕਹਿੰਦੇ ਨੇ ਧੰਨ ਜਨੇ ਦੀ ਮਾਓ ਆਏ ਸਫਲ ਸੇ, ਉਹਨਾਂ ਦਾ ਆਉਣਾ ਸੰਸਾਰ ਵਿੱਚ ਸਫਲ ਹੈ। ਕਰਤਾ ਜੀ ਆਪਣਾ ਜਨਮ ਦੋ ਵੇਰੀ ਹੁੰਦਾ ਹੈ, ਇੱਕ ਤਾਂ ਆਪਾਂ ਜਿੰਨਾ ਸਰੀਰ ਲਿਆ ਹੈ ਉਹ ਮਾਵਾਂ ਨੇ ਆਪਾਂ ਨੂੰ ਇਹ ਜਨਮ ਦਿੱਤਾ, ਮਾਤਾ ਪਿਤਾ ਨੇ, ਜਿੱਦਣ ਆਪਾਂ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਨੇ ਆਪਾਂ ਨੂੰ ਉਦਣ ਇਹ ਬਾਤ ਕਹੀ ਹੈ, ਅੱਜ ਤੋਂ ਦਸਵੇਂ ਪਾਤਸ਼ਾਹ ਨੂੰ ਪਿਤਾ ਸਮਝਣਾ, ਮਾਤਾ ਸਾਹਿਬ ਗੌਰ ਜੀ ਤੁਹਾਡੇ ਮਾਤਾ ਹਨ, ਆਨੰਦਪੁਰ ਸਾਹਿਬ ਤੁਹਾਡੀ ਨਗਰੀ ਹੈ, ਇਹ ਕਹਿਣਾ ਤੁਸੀਂ ਉਸ ਵੇਲੇ ਆਪਾਂ ਨੂੰ ਹਾਂ ਕਹਿਣਾ ਪੈਂਦਾ, ਹਾਂ ਅੱਜ ਤੋਂ ਸਮਝਾਂਗੇ। ਇਸੇ ਕਰਕੇ ਆਪਣਾ ਸਕੇ ਭੈਣਾਂ ਭਾਰਾਂ ਨਾਲ ਵੀ ਆਪਸ ਵਿੱਚ ਅਦਕ ਪਿਆਰ ਹੈ, ਤਾਂ ਟੁੱਟ ਰਿਸ਼ਤਾ ਸਿੱਖੀ ਦਾ ਹੈ। ਪਹਿਲੇ ਮਾਤਾ ਪਿਤਾ ਚਲੇ ਜਾਣਗੇ, ਲੇਕਿਨ ਗੁਰੂ ਮਾਤਾ ਪਿਤਾ ਆਪਣੇ ਕੋਲੋਂ ਜਾਣਗੇ ਨਹੀਂ, ਆਪਾਂ ਨੂੰ ਆਸਰਾ ਹੀ ਦੇਣਗੇ। ਇਸ ਕਰਕੇ ਸਤਸੰਗਤ ਜੀ, ਉਨ੍ਹਾਂ ਨੂੰ ਪਹਿਲੀ ਜਨਮਦਾਤਾ ਜਿਹੜੀ ਮਾਤਾ, ਉਹ ਵੀ ਸਤਸੰਗ ਜੀ ਧੰਨ ਹੈ। ਉਹ ਮਾਤਾ ਸਾਹਿਬ ਦੇਵਾਂ ਜੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਪਿਤਾ ਹਨ, ਜਿਨ੍ਹਾਂ ਨੇ ਭਾਈ ਸਾਨੂੰ ਸਤਿਗੁਰ ਕੇ ਜਨਮ ਗਮਨ ਮਟਾਇਆ। ਜਨਮ ਤਾਂ ਲਿਆ ਸੀ ਕਿਸੇ ਨੇ ਕਿਸੇ ਕੁੱਲ ਚ ਕਿਸੇ ਨੇ ਕੁੱਲ ਵਿਚ, ਪਰ ਸਾਡੇ ਮਾਤਾ ਪਿਤਾ ਦੇ ਖਾਨਦਾਨ ਜਨਮ ਲੈ ਕੇ ਸਾਡਾ ਜੰਮਣ ਮਰਨ ਨਹੀਂ ਮਿਟਿਆ, ਲੇਕਿਨ ਸਤਿਗੁਰ ਕੇ ਜਨਮ ਗਮਨ ਮਟਾਇਆ। ਜਿੱਦਣ ਅੰਮ੍ਰਿਤ ਛਕ ਛਕਦੇ ਆ, ਉਦਣ ਆਪਾਂ ਇਸ ਘਰ ਵਿਚ ਜਨਮ ਲੈ ਲਿਆ। ਉਸ ਦਿਨ ਤੋਂ ਸਤਸੰਗ 84 ਲੱਖ ਜੂਨ ਦਾ ਚੱਕਰ ਚੱਕਿਆ ਗਿਆ। ਆਹ ਲਾਭ ਹੈ ਘਰਾਂ ਚ ਜਨਮ ਲੈਣ ਦਾ ਤੇ ਇੱਥੇ ਜਨਮ ਲੈਣ ਦਾ, ਮੋਕਸ਼ ਨੂੰ ਪ੍ਰਾਪਤ ਹੋ ਜਾਈਦਾ। ਇਸ ਕਰਕੇ ਭਾਈ ਜਿਹੜਾ ਦੂਸਰਾ ਜਨਮ ਹੈ ਨਾ, ਜਨਮ ਜਾਏ ਤੇ ਸੂਦਰਾ ਸੰਸਕਾਰ ਜੋਤਮ ਵੇਦ ਪਾਠੀ ਵਿਭੇਦ ਵਿਪਰਾ ਬ੍ਰਹਮ ਜਨੰਤ ਤੀ ਬ੍ਰਹਮਣ। ਦਵਿਜ ਕਿਉਂ ਕਹਿੰਦੇ ਐ? ਬ੍ਰਾਹਮਣ ਨੂੰ ਦਵਿਜ ਕਿਹਾ ਜਾਂਦਾ, ਦੁਆਰਾ ਜਨਮ ਲੈਂਦਾ ਉਹ। ਪਹਿਲਾਂ ਬ੍ਰਾਹਮਣਾਂ ਦੇ ਘਰ ਬੱਚਾ ਜਨਮ ਲੈਂਦਾ ਜਿਹੜਾ, ਉਹ ਚੌਕੇ ਦਾ ਅਧਿਕਾਰੀ ਨੀ, ਉਹਨੂੰ ਵੜ ਨਹੀਂ ਦਿੰਦੇ। ਬ੍ਰਾਹਮਣ ਜਿੱਥੇ ਲੇਪਨ ਕਰਦੇ ਆ ਬੱਚਿਆਂ ਨੂੰ, ਭਾਵੇਂ ਪਾਲਦੇ ਨੇ, ਕਹਿੰਦੇ ਜਦੋਂ ਜਨੇਊ ਪਾਲ ਲਵੇਂਗਾ ਸਾਰੇ ਨਿਯਮ ਹੋ ਜਾਣਗੇ ਪੂਰੇ, ਫਿਰ ਤੂੰ ਚੌਕੇ ਦਾ ਅਧਿਕਾਰੀ ਬਣੇਗਾ। ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਘਰ ਵਿਚ ਨਗੁਰੇ ਨੇ, ਉਹ ਤਾਂ ਨਿਰੀ ਝੂਠ ਨੇ ਸਤਸੰਗਤ ਜੀ, ਨਿਰੇ ਨਿਖਿੱਧ ਹਨ। ਜਦੋਂ ਅੰਮ੍ਰਿਤ ਛਕ ਲਈਦਾ ਸਤਸੰਗਤ ਜੀ, ਉਦੋਂ ਗੁਰੂ ਘਰ ਵਿਚ ਆਪਾਂ ਜਨਮ ਧਾਰ ਲਿਆ, ਸਨਮੁਖ ਹੋ ਗਏ ਹਾਂ। ਇਹ ਜਿਹੜਾ ਦੂਸਰਾ ਜਨਮ ਹੈ, ਇਹ ਸਾਡੇ ਸਤਸੰਗ ਜੰਮਣ ਮਰਨ ਦੇ ਸਾਰੇ ਨਿਬੇੜੇ ਕਰ ਦਿੰਦਾ ਹੈ। ਤਿੰਨ ਧੰਨ ਜਨੈਂਦੀ ਮਾਓ ਆਏ ਜਸਫਲ ਸੇ, ਉਹਨਾਂ ਕਲਯੁਗ ਦੇ ਸਮੇਂ ਚ ਉਹ ਸਾਨੂੰ ਜਨਮ ਦੇਣ ਵਾਲੀ ਮਾਤਾ ਸਾਹਿਬ ਦੇਵਾ ਧੰਨ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ, ਸਾਡਾ ਵੀ ਗੁਰਸਿੱਖਾਂ ਦਾ ਆਉਣਾ ਵੀ ਸਫਲ ਹੈ, ਜਿਨ੍ਹਾਂ ਨੇ ਭਾਈ ਸਿਦਕ ਦੀ ਸੂਰਮੇ ਬਣ ਕੇ ਸਿਦਕ ਦੀ ਸਿੱਖੀ ਨਿਭਾ ਲਈ। ਭਾਈ ਮਨੀ ਸਿੰਘ ਜੈਸੇ, ਬਾਬਾ ਦੀਪ ਸਿੰਘ ਜੈਸੇ ਸੂਰਮਿਆਂ ਨੇ, ਭਾਈ ਘਨੱਈਆ ਜੀ ਜੈਸੇ, ਹੋਰ ਸਤਸੰਗ ਜੀ ਪਿਆਂਤ ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖਾਂ ਨੇ ਪ੍ਰੇਮ ਦੀ ਸਿੱਖੀ ਨਿਭਾ ਲਈ, ਉਨ੍ਹਾਂ ਦਾ ਆਉਣਾ ਸਫਲ ਹੈ ਸੰਸਾਰ ਵਿਚ।
ਪਰਵਤਗਾਰ ਅਪਾਰ ਅਗਮ ਬੇਅੰਤ ਤੂੰ,
ਫਰੀਦ ਜੀ ਕਹਿੰਦੇ ਹਨ, ਹੇ ਪਰਵਤਗਾਰ ਸਾਰਿਆਂ ਨੂੰ ਪਾਲਣ ਵਾਲਾ ਪਰਮੇਸ਼ਰ, ਅਗਮ ਮਨ ਦੀ ਪਹੁੰਚ ਤੋਂ ਪਰੇ ਹੈ, ਤੇਰੇ ਕੋਲੇ ਗਮ ਨਹੀਂ ਖੁਸ਼ੀਆਂ ਹੀ ਖੁਸ਼ੀਆਂ ਹਨ। ਪਰਵਤਗਾਰ ਅਗਮ ਬੇਅੰਤ ਤੂੰ, ਤੂੰ ਅੰਤ ਤੋਂ ਰਹਿਤ ਹੈ, ਪਰ ਉਹ ਇਹੀ ਪੰਕਤੀ
ਪਰਵਤਗਾਰ ਅਪਾਰ ਅਗਮ ਬੇਅੰਤ ਤੂੰ,
ਔਰ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਗੁਣਾ ਕਰਕੇ ਅੰਤ ਤੋਂ ਰਹਿਤ ਹੈ।
ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂਹ,
ਮੇਰੇ ਮਨ ਵਿਚ ਹੇ ਖੁਦਾ ਇੰਨਾ ਚਾਹਿਆ। ਫਰੀਦ ਸਾਹਿਬ ਕਹਿੰਦੇ, ਜਿਨ੍ਹਾਂ ਪਛਾਤਾ ਸੱਚ, ਹੇ ਸੱਚੇ ਜਿਨ੍ਹਾਂ ਨੇ ਤੈਨੂੰ ਪਛਾਣ ਲਿਆ ਬੰਦਗੀ ਕਰਕੇ, ਮੈਂ ਉਨ੍ਹਾਂ ਦੇ ਚਰਨਾਂ ਨੂੰ ਚੁੰਮਾ, ਮੈਂ ਉਨ੍ਹਾਂ ਦੇ ਚਰਨਾਂ ਨੂੰ, ਮੈਂ ਉਨ੍ਹਾਂ ਦੀ ਧੂੜੀ ਨੂੰ ਜੀਵ ਨਾਲ ਚੱਟ ਲਵਾਂ, ਮੇਰਾ ਭਲਾ ਹੋ ਜਾਵੇ। ਇੰਨੀ ਨਿਮਰਤਾ ਸਤ ਸੰਗਤ ਜੀ, ਇਹ ਕੱਲੇ ਫਰੀਦ ਵਿਚ ਨਹੀਂ, ਗੁਰੂਆਂ ਵਿਚ ਵੀ ਇਨੂੰ ਅਧਿਕ ਨਿਮਰਤਾ ਸੀ। ਗੁਰੂ ਰਾਮਦਾਸ ਜੀ ਦੀ ਬਾਣੀ ਹੈ, ਆਪ ਜੀ ਕਹਿੰਦੇ, ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ, ਜਨ ਨਾਨਕ ਪ੍ਰੀਤ ਸਾਧ ਪਗ ਚਾਟੇ। ਕਹਿੰਦੇ ਭਾਈ, ਗੁਰਸਿੱਖ ਦੀ ਪ੍ਰੀਤੀ ਹੈ ਭਾਈ, ਉਹ ਘੜੀ ਕਦੋਂ ਹੋਵੇ ਜੇ ਗੁਰੂ ਮੈਨੂੰ ਗਲਫਰੀ ਪਾ ਕੇ ਮਿਲ ਪਵੇ। ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਦੇ ਮੈਨੂੰ ਗੜਪੜੀ ਜੀ ਵੀ ਲੈ ਜਾਣਗੇ, ਮਿਲ ਮੇਰੇ ਬੀਠਣਾ ਦਾ ਵਾਹੜੀ ਬੁਲਾਏ, ਤਰਸਦੇ ਰਹੇ ਰਵਿਦਾਸ ਵਰਗੇ, ਨਾਮਦੇਵ ਵਰਗੇ, ਹੇ ਮੇਰੇ ਬੀਠਲ ਮੈਨੂੰ ਬਾਹਾਂ ਚ ਵੜ ਲੈ, ਕਿਰਪਾ ਕਰੋ ਮੈਨੂੰ ਮਿਲ ਪਵੋ। ਸਤਸੰਗ ਜੀ, ਜਿਵੇਂ ਗੁਰਸਿੱਖ ਦੀ ਪ੍ਰੀਤੀ ਕਿ ਪਰਮੇਸ਼ਰ ਗੁਰੂ ਮੈਨੂੰ ਗੜਪੜੀ ਚ ਲੈ ਲੈਣ, ਇਉਂ ਸਤਸੰਗ ਜੀ ਗੁਰੂ ਰਾਮਦਾਸ ਜੀ ਕਹਿੰਦੇ, ਭਾਈ ਸਾਡੀ ਪ੍ਰੀਤੀ ਕੀ ਹੈ? ਜਨ ਨਾਨਕ ਪ੍ਰੀਤ ਸਾਧ ਪਗ ਚਾਟੇ, ਅਸੀਂ ਸਾਧੂਆਂ ਦੇ ਭਾਈ ਚਰਨਾਂ ਨੂੰ ਚੱਟੀਏ, ਉਨ੍ਹਾਂ ਦੀ ਧੂੜੀ ਕੁਛ ਕਿਣਕਾ ਸਾਡੀ ਰਸਨਾ ਤੇ ਚੜ ਜਾਵੇ। ਇਹ ਝੂਠ ਬੋਲਣ ਦੀ ਜਿਹੜੀ ਮੈਲ ਆ ਰਸਨਾ ਦੇ ਉੱਤੇ, ਇਹ ਲਹਿ ਜਾਵੇ, ਪਿੱਤਰ ਹੋ ਜਾਵੇ। ਇਤਨੀ ਨਿਮਰਤਾ ਭਾਈ ਗੁਰੂਆਂ ਵਿਚ ਹੈ, ਐਵੇਂ ਨੀ ਉਸ ਰਸਨਾ ਦੇ ਉੱਤੋਂ ਆ ਅੰਮ੍ਰਿਤਮਈ ਬਾਣੀ ਸਤਸੰਗੀ ਪ੍ਰਗਟ ਹੋਈ, ਜਿਹਦੇ ਆਸਰੇ ਆਪਾਂ ਵੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ। ਰੋਮ ਰੋਮ ਪਵਿੱਤਰ ਹੁੰਦਾ ਜਿਸ ਗੁਰਬਾਣੀ ਨੂੰ ਪੜ੍ਹ ਸੁਣ ਕਰਕੇ। ਤਾਂ ਇੱਥੇ ਫਰੀਦ ਵੀ ਕਹਿੰਦੇ ਹਨ, ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਹੇ ਖੁਦਾ ਹੇ ਸੱਚ ਸਰੂਪ, ਜਿਨ੍ਹਾਂ ਨੇ ਤੈਨੂੰ ਪਛਾਣ ਲਿਆ ਬ੍ਰਹਮ ਗਿਆਨੀਆਂ ਨੇ, ਮੈਂ ਉਹਨਾਂ ਦੇ ਚਰਨਾਂ ਨੂੰ ਚੁੰਮਣਾ ਚਾਹੁੰਦਾ ਹਾਂ।
ਤੇਰੀ ਪਨਾਹ ਹੈ ਖੁਦਾਏ ਤੂੰ ਬਖਸੰਦਗੀ,
ਹੇ ਖੁਦਾ ਤੇਰੀ ਪਨਾਹ ਹੈ ਮੈਂ ਸ਼ਰਨ ਹਾਂ, ਤੇਰੇ ਕੋਲੋਂ ਕੀ ਲੱਭਦਾ, ਤੂੰ ਬਖਸ਼ੰਦਗੀ, ਤੂੰ ਸਾਡੇ ਗੁਨਾਹ ਨੂੰ ਬਖਸ਼ ਦੇਣ ਵਾਲਾ ਹੈ। ਜਿੰਨੇ ਸਾਡੀ ਗੁਨਾਹ ਕੀਤੇ ਹਨ ਔਗਣ, ਉਹਨਾਂ ਨੂੰ ਬਖਸ਼ ਦਿੰਦਾ ਹੈ, ਔਰ ਨਾਮ ਦੀਆਂ ਝੋਲੀਆਂ ਭਰ ਦਿੰਦਾ, ਨਾਮ ਨੂੰ ਬਖਸ਼ਦਾ ਔਰ ਗੁਨਾਹਾਂ ਨੂੰ ਮਾਫ ਕਰ ਦਿੰਦਾ, ਤਾਂ ਤੇਰਾ ਬਿਰਧ ਬਖਸ਼ਿੰਦ ਹੈ।
ਸੇਖ ਫਰੀਦਾ ਖੈਰ ਦੀਜਾ ਬੰਦਗੀ,
ਸੇਖ ਫਰੀਦ ਜੀ ਕਹਿੰਦੇ ਹੇ ਮਹਾਰਾਜ ਮੈਨੂੰ ਵੀ ਖੈਰ ਪਾ ਦਿਓ, ਮੈਨੂੰ ਵੀ ਦਾਨ ਦੇ ਦਿਓ। ਕਾਹਦਾ? ਬੰਦਗੀ ਭਗਤੀ ਦਾ ਦਾਨ ਦੇ ਦਿਓ, ਹੋਰ ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ, ਮੇਰੀ ਬਿਰਤੀ ਜਿੰਨਾ ਚਿਰ ਮੇਰਾ ਸਰੀਰ ਹੈ ਮਹਾਰਾਜ ਤੁਹਾਡੇ ਚਰਨਾਂ ਚ ਲੱਗੀ ਰਹੇ, ਆਪਦਾ ਨਾਮ ਸਿਮਰਨ ਕਰਦੀ ਰਹੇ, ਹੋਰ ਫਰੀਦ ਸਾਹਿਬ ਨੇ ਕੁਝ ਨੀ ਮੰਗਿਆ।
ਆਸਾ ਬੋਲੇ ਸੇਖ ਫਰੀਦ ਪਿਆਰੇ ਅੱਲਾਹ ਲੱਗੇ,
ਫਰੀਦ ਸਾਹਿਬ ਜੀ ਬੋਲੇ ਹੇ ਪਿਆਰੇ ਅੱਲਾਹ ਲੱਗੇ, ਹੇ ਪਿਆਰੇ ਅੱਲਾਹ ਦੇ ਨਾਲ ਲੱਗੋ, ਭਾਵ ਖੁਦਾ ਨਾਲ ਜੁੜੋ, ਪਰਮੇਸ਼ਵਰ ਦੀ ਭਗਤੀ ਕਰੋ। ਐ ਉੱਚੀ ਆਵਾਜ਼ ਨਾਲ ਬੋਲਦੇ ਹਨ ਫਰੀਦ ਜੀ,
ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ,
ਕਿਉਂ ਉਪਦੇਸ਼ ਦਿੰਦੇ ਨੇ ਮਰੀਦਾਂ ਨੂੰ ਸਾਰੇ ਸਾਥੀਆਂ ਨੂੰ ਕਿ ਅੱਲਾ ਦੇ ਚਰਨਾਂ ਨਾਲ ਲੱਗੋ, ਅੱਲਾ ਖੁਦਾ ਦੇ ਨਾਮ ਨੂੰ ਜਪਣਾ ਕਰੋ। ਇਹ ਤਨ ਹੋਸੀ ਖਾਕ ਜਿਹੜੇ ਸਰੀਰ ਵਿਚ ਬੈਠੇ ਹੋ, ਇਹਦਾ ਪਤਾ ਨੀ ਕਦੋਂ ਇਹਨੇ ਸਵਾਹ ਦੀ ਢੇਰੀ ਬਣ ਜਾਣਾ, ਕੋਈ ਤਵਾਰ ਨੀ, ਇਹ ਕਦੋਂ ਹੱਥੋਂ ਨਿਕਲ ਜਾਵੇਗਾ।
ਆਜ ਮਿਲਾਵਾ
ਉਹੀ
ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ,
ਨਿਮਾਣੀ ਗੌਰ ਕਰੇ। ਮੁਸਲਮਾਨਾਂ ਦਾ ਅਨੁਸਾਰ ਚੰਗੀ ਮੱਤ ਇਹ ਹੈ ਕਿ ਜਦੋਂ ਸਰੀਰ ਛੱਡ ਦਿੰਦੇ ਹੈ ਉਦੋਂ ਇਹ ਦੱਬਣ ਜਾਂਦੇ ਨੇ ਉਸ ਨੂੰ, ਕਬਰ ਬੜੇ ਜੁਗਤੀ ਢੰਗ ਦੇ ਨਾਲ ਪੱਟਦੇ ਨੇ, ਪਹਿਲਾਂ ਸਿੱਧਾ ਥੱਲੇ ਨੂੰ ਲੰਮਾ ਪੱਟ ਕੇ ਸਤਸੰਗੀ ਟੋਆ, ਫਿਰ ਬਰਾਬਰ ਨੂੰ ਵਧੀਆ ਖੁੱਲੀ ਥਾਂ ਬਣਾਉਂਦੇ ਨੇ, ਪੁੱਠੇ ਘੜੇ ਉੱਥੇ ਰੱਖਦੇ ਨੇ, ਉੱਤੇ ਚੰਗੀ ਤਰ੍ਹਾਂ ਪਾ ਕੇ ਵੀ ਨੇੜੇ ਨੇੜੇ ਮਿੱਟੀ ਬਣਾ ਲੱਗੇ ਐ ਬੜੇ ਸੋਹਣੇ ਥਾਂ ਤੇ ਟਿਕਾਉਂਦੇ ਨੇ, ਫਿਰ ਜਿੱਧਰੋਂ ਸਰ ਤੁਸੀਂ ਪੱਟਿਆ ਹੁੰਦਾ ਹੈ ਉਧਰ ਵੀ ਘੜੇ ਕੂੜੇ ਪੜਦਾ ਪਾ ਲੈਂਦੇ ਨੇ ਤੇ ਮਿੱਟੀ ਦਬਦੇ, ਭਾਵ ਕੀ ਦੇਹ ਦੇ ਨੇੜੇ ਮਿੱਟੀ ਨਹੀਂ ਆਉਂਦੀ, ਥਾਂ ਖੁੱਲਾ ਰੱਖਦੇ ਨੇ ਉੱਥੇ ਹੇਠਾਂ ਉੱਤੋਂ ਤੋਂ ਸਾਰੇ। ਇਹਨਾਂ ਦਾ ਇਹ ਨੇਚਾ, ਲੈ ਹੁਣ ਤੂੰ ਇੱਥੇ ਪਿਆ ਰਿਹਾ, ਆਊਗਾ ਸਮਾਂ ਜਦੋਂ ਕਿਆਮਤ ਕਹਿੰਦੇ ਪੜ ਲਓ ਆਊਗੀ, ਉਦੋਂ ਅਜਰਾਈਲ ਦੇਵਤਾ ਨਾਦ ਵਜਾਊ, ਫਿਰ ਜਿੰਨੀਆਂ ਰੂਹਾਂ ਨੇ ਕਬਰਾਂ ਚੋਂ ਨਿਕਲ ਕੇ ਤਾਂ ਖੜੀਆਂ ਹੋ ਜਾਣਗੀਆਂ, ਜਿਹੜੇ ਪਾਪੀ ਹੋਣਗੇ ਉਹਨਾਂ ਨੂੰ ਦੋਜਕ ਚ ਭੇਜਿਆ ਜਾਊ, ਜਿਹੜੇ ਪੁੰਨੀ ਹੋਣਗੇ ਉਹਨਾਂ ਨੂੰ ਬਿਸ਼ਤ ਭੇਜਿਆ ਜਾਊ, ਇਹਨਾਂ ਦੀ ਰਾਇ ਇਹ ਹੈ। ਲੇਕਿਨ ਗੁਰੂ ਘਰ ਦੀ ਸਤਸੰਗ ਜੀ ਆਪਣੇ ਘਰ ਦੀ ਇਹ ਰਾਇ ਨਹੀਂ ਹੈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਦੋਂ ਸਰੀਰ ਤਿਆਗ ਦਿੱਤਾ ਜਹੀ ਜੀ ਵਾਸ਼ਨਾ ਹੈ ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਰਵਲ ਉਤਰੈ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲਵਲ ਉਤਰੈ, ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵਲਵਲ ਉਤਰੈ। ਜੇ ਜੀ ਦੇ ਪੁੱਤਾਂ ਵੱਲ ਧਿਆਨ ਰਹਿ ਗਿਆ, ਘਰ ਵੱਲ ਧਿਆਨ ਰਹਿ ਗਿਆ, ਧਨ ਵੱਲ ਧਿਆਨ ਰਹਿ ਗਿਆ, ਉਹ ਜੂਨਾ ਝਰਿਆ ਜਾਵੇਗਾ। ਇਹ ਆਪਣੇ ਘਰ ਦਾ ਸਿਧਾਂਤ ਹੈ ਸਤਸੰਗਤ ਜੀ। ਉਹਨਾਂ ਨੇ ਇਸਲਾਮ ਮਤ ਅਨੁਸਾਰ ਫਰੀਦ ਸਾਹਿਬ ਨੇ ਕਿਹਾ ਹੈ, ਪੜੋ ਪੰਗਤੀ ਇਹੀ ਦੁਬਾਰਾ।
ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ,
ਇਹ ਪ੍ਰੇਮੀਓ ਮੈਂ ਬੁਲੰਦ ਆਵਾਜ਼ ਨਾਲ ਬੋਲਿਆ ਸੀ, ਸੇਖ ਫਰੀਦ ਪਿਆਰਾ ਅੱਲਾ ਲੱਗੇ, ਇਹ ਪਿਆਰਿਓ ਮੈਂ ਬੋਲਦਾ ਬੁਲੰਦ ਆਵਾਜ਼ ਨਾਲ, ਮੇਰਾ ਸਾਰੀ ਜ਼ਿੰਦਗੀ ਦਾ ਤਜਰਬਾ ਹੈ, ਮਾਨਸ ਦੇ ਹੀ ਫੇਰ ਨੀ ਮਿਲਣੀ, ਅੱਲਾ ਲੱਗੇ ਅੱਲੇ ਦੀ ਬੰਦਗੀ ਚ ਲੱਗ ਜਾਓ ਖੁਦਾ ਦੀ ਵਿੱਚ, ਇਹ ਸਰੀਰ ਦਾ ਕੋਈ ਭਰੋਸਾ ਨਹੀਂ, ਇਹਨੇ ਖਾਕ ਦੀ ਢੇਰੀ ਹੋ ਜਾਣਾ, ਇਹ ਤਨ ਹੋਸੀ ਖਾ ਨਵਾਣੀ ਗੌਰ ਘਰੇ, ਇਹ ਜਿਹੜੀ ਜਿੰਦ ਹੋਇਆ ਨਾ ਫਿਰ ਨਵਾਣੀ ਜੀ ਬਣ ਕੇ ਉੱਥੇ ਰੋਟੀ ਨੀ ਪੁੱਛਣੀ ਕਿਸੇ ਨੇ ਵੀ, ਇਹ ਉਹ ਜਿਹੜੀ ਗੌਰ ਕਬਰੀ ਇਹਦਾ ਘਰ ਹੋਊ ਫਿਰ ਉੱਥੇ ਬੈਠੀ ਰਹੂਗੀ ਕਿਆਮਤ ਆਉਣ ਤੱਕ। ਕਈਆਂ ਕਬਰਾਂ ਚ ਲਿਖਿਆ ਹੁੰਦਾ ਹੈ ਅਸੀਂ ਤੁਹਾਡੀ ਉਡੀਕ ਕਰ ਰਹੇ ਆ ਜਾਓ ਸਾਡੇ ਕੋਲੇ, ਰਾਤ ਜਾਂਦਿਆਂ ਨੂੰ ਰਾਹ ਤਾਂ ਹੁੰਦਾ ਹੀ ਹੈ, ਮਸਾਨ ਭੂਮਿਕਾ ਦੇ ਕੋਈ ਸੜਕ ਲੰਘਦੀ ਕੋਈ ਕੁਝ, ਉੱਥੇ ਉਹ ਲਿਖ ਕੇ ਰੱਖਦੇ ਨੇ ਵੀ ਤੁਰਨ ਲੰਘਣ ਵਾਲਿਓ, ਉਹ ਕਬਰਾਂ ਚ ਬੈਠੀਆਂ ਰੂਹਾਂ ਕਹਿੰਦੀਆਂ ਆਜੋ ਤੁਸੀਂ ਵੀ ਸਾਡੇ ਕੋਲੇ, ਇਹਨਾਂ ਦੀਆਂ ਗੱਲਾਂ ਲਿਖੀਆਂ ਹੁੰਦੀਆਂ। ਸੋ ਸਤਸੰਗਤ ਜੀ, ਆਪ ਜੀ ਕਹਿੰਦੇ ਹਨ ਉਹ ਦਿਨ ਦੂਰ ਨਹੀਂ ਜਦੋਂ ਕਬਰ ਬਣਾਵੇਗੀ ਤੁਹਾਨੂੰ, ਮਿੱਟੀ ਦੀ ਢੇਰੀ ਤੁਹਾਡੀ ਕਬਰ ਦੇ ਵਿੱਚ ਹੀ ਇਹਨੇ ਗਲ ਜਾਣਾ ਹੈ, ਇਸ ਕਰਕੇ ਭਜਨ ਕਰੋ।
ਆਜ ਮਲਾਵਾ ਸੇਖ ਫਰੀਦ ਟਾਕ ਮਕੁੰਜੜੀਆਂ ਮਨੁਮ ਚਿੰਦੜੀਆਂ।
ਫਰੀਦ ਕਹਿੰਦਾ ਪ੍ਰੇਮੀਓ, ਮੈਂ ਬੁਲੰਦ ਆਵਾਜ਼ ਨਾ ਕਹਿਣਾ, ਕੋਈ ਲੁਕੋ ਨਹੀਂ, ਆਜ ਮਲਾਵਾ ਅੱਜ ਹੀ ਮਿਲਾ ਦਿੰਦਾ ਤੁਹਾਨੂੰ ਖੁਦਾ ਨੂੰ। ਆਜ ਮਲਾਵਾ ਸ਼ੇਖ ਫਰੀਦ, ਸ਼ੇਖ ਫਰੀਦ ਕਹਿੰਦਾ ਤੁਸੀਂ ਤਾਂ ਕੱਲ ਤਾਂ ਦੂਜਾ ਦੂਰ ਹੈ ਦਿਨ, ਅੱਜ ਹੀ ਮਿਲਾ ਦਿੰਦਾ, ਪਰ ਮੇਰੇ ਕਹੇ ਲੱਗ ਜਾਓ। ਆਜ ਮਲਾਵਾ ਅੱਜ ਆ ਮਾਨਸ ਦੇਹੀ ਵਿੱਚ ਹੀ ਮਿਲਾਪ ਹੋ ਸਕਦਾ ਹੈ। ਜਦੋਂ ਜੂਨਾਂ ਦੂਜੀਆਂ ਮਿਲ ਗਈਆਂ ਨਾ, ਚਾਰ ਪੈਬ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਸਿੰਘ ਸਿਰ ਤੇ ਨਿਕਲੇ ਆਉਣਗੇ, ਚਾਰ ਪੈਰ ਬਣ ਜਾਣਗੇ, ਮੂੰਹ ਰੰਭਣ ਤੋਂ ਬਿਨਾਂ ਬੋਲ ਨਹੀਂ ਸਕੇਗਾ, ਫਿਰ ਗੁਣ ਗਾਏ ਜਾਣਗੇ, ਫਿਰ ਨਹੀਂ ਗੁਣ ਗਾਏ। ਦੇਹਾਂ ਮਿਲ ਜਾਣਗੀਆਂ, ਜੀਭ ਵੀ ਗਿੱਠ ਭਰ ਮਿਲ ਜੂ, ਪਰ ਉਹ ਜੀਭ ਵਾਹਿਗੁਰੂ ਨਹੀਂ ਕਹਿ ਸਕੇਗੀ। ਉਹ ਮਾਨਸ ਦੇਹੀ ਦੀ ਜੀਵ ਹੀ ਹੈ ਜਿਹੜੀ ਸਮਨ ਕਰ ਸਕਦੀ ਹੈ। ਅੱਜ ਹੀ ਪਰਮੇਸ਼ਰ ਨਾਲ ਮਿਲਾਪ ਹੋ ਸਕਦਾ ਹੈ।
ਕੁੰਜੜੀਆਂ ਮਨੋਮ ਚਿੰਦੜੀਆਂ,
ਅੱਜ ਮਿਲਾਵਾ ਸੇਖ ਫਰੀਦ ਟਕਮ ਕੁੰਜੜੀਆਂ। ਕਹਿੰਦੇ ਜੀ ਕਿਵੇਂ ਮਿਲਾਓਗੇ ਸਾਨੂੰ ਪਰਮੇਸ਼ਰ ਖੁਦਾ ਨਾਲ? ਕਹਿੰਦੇ ਟਕਮ ਕੁੰਜੜੀਆਂ, ਜਿਵੇਂ ਕੁੰਜਾਂ ਬੋਲਦੀਆਂ ਨਾ ਆਕਾਸ਼ ਵਿੱਚ, ਐਂ ਆਪਣੇ ਅੰਦਰ ਵਾਸ਼ਨਾ ਕੁੰਜਦੀਆਂ ਹਰ ਵੇਲੇ, ਆ ਚਾਹੀਦੀ ਹੈ ਚੀਜ਼, ਆ ਚਾਹੀਦੀ ਹੈ। ਇਹਨਾਂ ਨੂੰ ਟਾਂਕ ਨੂੰ ਦਿਓ, ਟੰਕ ਦਿਓ, ਇਹਨਾਂ ਨੂੰ ਬੰਦ ਕਰ ਦਿਓ। ਇਹ ਹਨ ਕਈਆਂ ਜੀਆਂ ਮਨੋ ਮਚਿੰਦੜੀਆਂ, ਤੁਹਾਡੇ ਮਨ ਨੂੰ ਮਚਾਉਂਦੀਆਂ ਨੇ, ਹਰ ਵੇਲੇ ਸਾੜਦੀਆਂ ਨੇ। ਕਹਿੰਦੇ ਨੀਂਦ ਨਹੀਂ ਆਈ? ਕਹਿੰਦੇ ਫਲਾਣੀ ਮਨ ਚ ਇੱਛਾ ਸੀ, ਪੂਰੀ ਹੁੰਦੀ ਨਹੀਂ, ਰਾਤ ਮਨ ਸੜਦਾ ਜਾ ਰਿਹਾ। ਮੈਂ ਆਇਆ ਬਾਹਰੋਂ, ਪੋਤਿਆਂ ਨੇ ਮੈਨੂੰ ਗਾਲਾਂ ਕੱਢੀਆਂ, ਆਹ ਕੁਛ ਕਿਹਾ, ਮੇਰਾ ਮਨ ਸੜਦਾ ਰਿਹਾ, ਮੈਂ ਕਰਾਂ ਕੀ? ਮੈਂ ਆਸਾ ਰੱਖਦਾ ਮੇਰੀ ਇੱਜ਼ਤ ਹੋਵੇ, ਮੈਂ ਜਦੋਂ ਬਚਨ ਸੁਣਦਾ ਕਹਿ ਸਕਦਾ ਨੀ, ਰਾਤ ਨੂੰ ਮੇਰਾ ਮਨ ਸੜਦਾ ਰਿਹਾ। ਮਨੋ ਮਚਿੰਦੜੀਆਂ ਮਨ ਨੂੰ ਸਾੜਦੀਆਂ ਹਨ ਇਹ, ਇਹਨਾਂ ਨੂੰ ਟੱਕ ਫਰੀਦ ਸਾਹਿਬ ਜੀ ਕਹਿੰਦੇ ਰੋਕ ਦਿਓ ਪ੍ਰੇਮੀਓ, ਇਹ ਜਿਹੜੀਆਂ ਵਾਸ਼ਨਾ ਆਸ਼ਾ ਹੁੰਦੀਆਂ ਨੇ, ਇਹਨਾਂ ਨੂੰ ਰੋਕ ਕੇ ਤੁਸੀਂ ਭਜਨ ਕਰੋ ਤਾਂ ਸਹੀ, ਤੁਹਾਨੂੰ ਅੱਜੇ ਹੀ ਖੁਦਾ ਮੁਰਾਦ ਨਾ ਮਿਲ ਜਾਵੇਗਾ।
ਮਰਹਾਓ ਜੇ ਜਾਣਾ ਮਰ ਜਾਈਏ ਘੁੰਮਣ ਆਈਏ।
ਜੇ ਜਾਣਾ ਤਾਂ ਹੈ, ਪਤਾ ਹੈ, ਜਾਣਦੇ ਹਾਂ, ਕਿਹਨੂੰ ਨਹੀਂ ਪਤਾ ਵੀ ਮਰਨਾ ਹੈ? ਸਭ ਨੂੰ ਪਤਾ ਹੈ। ਐਵੇਂ ਤਾਂ ਨਹੀਂ ਸਤਸੰਗ ਜੀ ਮੂਲੇ ਨੇ ਲਿਖਿਆ ਸੀ ਕਿ ਨਹੀਂ? ਮਹਾਰਾਜ ਕਹਿੰਦੇ ਸੱਚ ਦੇ ਝੂਠ ਖਰੀਦ ਕੇ ਲਿਆ ਜਾ ਭਾਈ। ਮਰਦਾਨਿਆਂ ਜਦੋਂ ਸਿਆਲਕੋਟ ਪਹੁੰਚੇ ਹੈ, ਕਿਸੇ ਨੇ ਨਾ ਦਿੱਤਾ, ਉਹ ਮੂਲਾ ਵਿਚਾਰਾ ਸਤਸੰਗ ਨਾਲ ਕਰਾੜਾ ਦੋਸਤੀ ਕੂੜਾ ਕੂੜੀ ਪਾਏ, ਮਰਨਾ ਜਾਪੇ ਮੂਲੇ ਆਵੇ ਕਿਤੇ ਥਾਏ। ਮੂਲਾ ਮਾਣੀਆ ਸੀ ਲਾਲਚੀ, ਜਿਹੜੇ ਦੋ ਪੈਸੇ ਸੀ ਮਰਦਾਨੇ ਦੇ ਲੈ ਲਏ, ਕਾਗਜ਼ ਤੇ ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ ਝੂਠ, ਕਾਗਜ਼ ਤੇ ਲੈ ਕੇ ਆ ਗਿਆ। ਕਹਿੰਦਾ ਜੀ ਸਾਰਾ ਬਾਜ਼ਾਰ ਘੁੰਮਿਆ, ਕਿਤੋਂ ਸੌਦਾ ਨਹੀਂ ਮਿਲਿਆ, ਮਿਲ ਗਿਆ ਤਾਂ ਮਹਾਰਾਜ ਆ ਦੇਖ ਲਓ, ਸਸਤਾ ਹੀ ਮਿਲ ਗਿਆ। ਕਹਿੰਦੇ ਭਾਈ ਜਿਹਨੇ ਲਿਖਿਆ ਉਹਨੂੰ ਲਿਆ ਬੁਲਾ ਕੇ, ਜਦੋਂ ਲਿਆਂਦਾ ਮੂਲੇ ਨੂੰ, ਮਹਾਰਾਜ ਕਹਿੰਦੇ ਤੂੰ ਭਾਈ ਮਰਨਾ ਸੱਚ ਸਮਝ ਰਿਹਾ? ਕਹਿੰਦਾ ਜੀ ਮੈਂ ਤਾਂ ਬਾਣੀਆਂ ਪੈਸੇ ਦਾ ਪੁੱਤ ਹਾਂ, ਮੈਂ ਤਾਂ ਲਿਖ ਦਿੱਤਾ, ਸੁਣਿਆ ਸੀ ਕਿਸੇ ਸਾਧੂ ਤੋਂ, ਮੈਂ ਜੇ ਮਰਨਾ ਸੱਚ ਸਮਝ ਲਵਾਂ ਤਾਂ ਜਦੋਂ ਹੀ ਸਾਰੇ ਕੰਮ ਬੰਦ ਕਰ ਦੂੰ ਮੈਂ। ਕਹਿੰਦੇ ਫੇਰ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਕਿਤੇ ਸਤਸੰਗ ਨਿਸਫਲ ਜਾਂਦੇ ਨੇ। ਕਹਿੰਦੇ ਚੰਗਾ ਫਿਰ ਹੁਣ ਤੈਨੂੰ ਨਾਲ ਹੀ ਰੱਖਣਾ ਅਸੀਂ, ਲੈ ਗਏ ਵੀ ਮੋਹ ਟੁੱਟ ਜੇ, ਮਰਨਾ ਸੱਚ ਸਮਝ ਲਵੇ। ਜਦੋਂ ਦੂਰ ਚਲੇ ਗਏ ਵਿਚਰਦੇ ਵਿਚਰਦੇ, ਇੱਧਰ ਚੁਗਲਾਂ ਨੇ ਕਹਿ ਦਿੱਤਾ, ਕਹਿੰਦੇ ਭਾਈ ਮੂਲਾ ਤਾਂ ਚਲਿਆ ਗਿਆ ਸੀ ਘਰੋਂ ਬਾਹਰ, ਕਹਿੰਦੇ ਮਰ ਗਿਆ ਉਹ ਤਾਂ। ਅੱਗੇ ਸਤੀ ਹੋਣ ਦਾ ਰਿਵਾਜ਼ ਸੀ, ਘਰ ਵਾਲੀ ਨੂੰ ਕਹਿੰਦੇ ਹੁਣ ਤੂੰ ਸਤੀ ਹੋ ਜਾ, ਪਤੀ ਦਾ ਤੇਰਾ ਮਰ ਗਿਆ। ਉਹ ਤਿਆਰੀਆਂ ਕਰ ਲਈਆਂ, ਚਿਖਾ ਬਣਾ ਲਈ, ਸਤਿਗੁਰੂ ਜੀ ਬੈਠੇ ਬੈਠੇ ਹੱਸ ਪਏ। ਬੂਲਾ ਕਹਿੰਦਾ ਮਹਾਰਾ ਹੱਸਦੇ ਹੋ? ਕਹਿੰਦੇ ਬੂਲਿਆ ਕੀ ਦੱਸੀਏ, ਚੁਗਲ ਨੇ ਤੇਰੇ ਨਾਲ ਜਿਹੜੇ ਕੋਈ ਬੈਰੀ ਆ ਉਹਨੇ ਚੁਗਲੀ ਕਰ ਦਿੱਤੀ ਵੀ ਬੂਲਾ ਤਾਂ ਮਰ ਗਿਆ, ਤੇਰੇ ਘਰ ਵਾਲੀ ਸਤੀ ਹੋਣ ਜਾ ਰਹੀ ਆ, ਮੈਂ ਅੱਗੇ ਝੰਝਾੜਾ ਮਾਰਨ, ਬਖਸ਼ੋ ਮਹਾਰਾਜ ਮੈਨੂੰ, ਬਚਾਓ ਬਚਾਓ, ਮੇਰੇ ਘਰ ਵਾਲੀ ਤਾਂ ਮਰ ਜੂਗੀ, ਮੈਂ ਤਾਂ ਤੁਹਾਡੇ ਕੋਲੇ ਬੈਠਾ। ਕਹਿੰਦੇ ਫੇਰ ਐਡੀ ਦੂਰ ਤਾਂ ਜਾ ਨਹੀਂ ਸਕਣਾ, ਕਹਿੰਦੇ ਮਹਾਰਾਜ ਬਖਸ਼ ਦੋ, ਮੈਂ ਤਾਂ ਉਜੜ ਗਿਆ। ਜਦੋਂ ਹੀ ਕਹਿੰਦੇ ਚੰਗਾ ਅੱਖਾਂ ਮੀਚ, ਜਦੋਂ ਅੱਖਾਂ ਮੀਚੀਆਂ ਸਵਾਲਕੋਟ ਪਹੁੰਚਦਾ ਕਰਦਾ, ਨੱਠਿਆ ਜਾਵੇ ਸਾਣ ਕੂਕਾਂ ਨੂੰ, ਹੈਗਾ ਮੈਂ ਹੈਗਾ, ਵਿਚਾਰੀ ਵਿਚਾਰੀ ਸਤ ਸੰਗਤ ਜੀ। ਜਦੋਂ ਫੇਰ ਗਏ ਗੁਰੂ ਨਾਨਕ ਦੇਵ ਜੀ ਲੁਕੋ ਲਿਆ, ਕਹਿੰਦੀ ਉਹੀ ਸਾਧ ਫੇਰ ਆ ਗਿਆ, ਹੁਣ ਨਾ ਜਾਈ ਉਹਦੇ ਨਾਲ। ਅੰਦਰ ਵੜ ਗਿਆ, ਬਥੇਰੀਆਂ ਹਾਕਾਂ ਮਾਰੀਆਂ, ਦਰ ਤੇ ਖੜ ਕੇ ਕਲਿਆਣ ਕਰਨੀ ਸੀ, ਪਰ ਕਰਮਾਂ ਨੂੰ ਕੌਣ ਧੋਵੇ। ਅੰਦਰ ਵੜ ਗਿਆ, ਘਰ ਵਾਲੀ ਕਹਿੰਦੀ ਹੈ ਨੀ ਘਰ ਸਾਧਾ ਜਹਾ, ਅੰਦਰ ਸੱਪ ਲੜਕੇ ਮਰ ਗਿਆ। ਫੇਰ ਸਤਸੰਗਤ ਜੀ ਮਿੰਨਤਾਂ ਕਰਨ, ਕਿੱਥੇ ਸਤਸੰਗ ਜਿਉਂਦਾ ਹੋਣਾ ਸੀ। ਕਹਿੰਦੇ ਚੰਗਾ, ਦਸਵੇਂ ਜਾਮੇ ਕਲਿਆਣ ਕਰਾਂਗੇ, ਸ਼ਿਕਾਰ ਘਾਟ ਸਥਾਨ ਹਜ਼ੂਰ ਸਾਹਿਬ ਸਹੇ ਬਣੇ ਦੀ ਇਹਦੀ ਸਤਸੰਗ ਕਲਿਆਣ ਕੀਤੀ। ਜਿਹੜਾ ਭਾਈ ਗੁਰੂ ਘਰ ਕੇ ਨਾ ਆ ਗਿਆ, ਆਪਣਾ ਮਹਾਰਾਜ ਬਣਾ ਲੈਂਦੇ ਨੇ, ਆ ਜਨਮ ਨਹੀਂ ਅਗਲੇ ਸਹੀ, ਸੱਚੇ ਪਾਤਸ਼ਾਹ ਮੁਕਤੀ ਜ਼ਰੂਰ ਦੇ ਦਿੰਦੇ ਹਨ। ਸੋ ਆਪ ਜੀ ਇੱਥੇ ਕਹਿੰਦੇ ਹਾਂ, ਪੜੋ ਪੰਗਤੀ,
ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ।
ਜੇ ਜਾਣ ਲਈਏ ਵੀ ਮਰ ਕੇ ਤਾਂ ਜਾਣਾ ਹੀ ਹੈ, ਘੁੰਮ ਮੁੜ ਕੇ ਆਉਣਾ ਨੀ, ਮੁੜ ਕੇ ਇਹਨਾਂ ਨੂੰ ਬਹਿਸੁੱਤ ਬਹਿਬੁੱਤ ਬਹਿਪੁਰ ਪਾਟਨ ਬਹੁਰ ਨਾ ਦੇਖੇ ਆਏ। ਮੁੜ ਕੇ ਉਹ ਸ਼ਹਿਰ ਜਿੱਥੇ ਸੌਦੇ ਖਰੀਦਦਾ, ਉਹ ਧਨ, ਉਹ ਸਤਸੰਗੀ ਪੁੱਤਰ ਤੀਆਂ, ਮੁੜ ਕੇ ਆ ਕੇ ਕਹਿੰਦੇ ਹੁਣ ਮੇਰੇ ਨਾਲ ਇੰਤਕਾਲ ਕਰਾ ਦਿਓ। ਦੇਖੋ ਫਿਰ ਧੱਕੇ ਪੈਂਦੇ, ਕੌਣ ਦਿੰਦਾ ਫਿਰ ਮਗਰੋਂ ਮਾਇਆ ਨੂੰ, ਜੇ ਪਿਆਰ ਹੈ ਤਾਂ ਆਪਣੇ ਆਪਸ ਵਿੱਚ ਹੀ। ਸੋ ਮੁੜ ਕੇ ਘੁੰਮ ਨਾ ਆਈਏ, ਮੁੜ ਕੇ ਆਉਣਾ ਨਹੀਂ ਹੈ।
ਝੂਠੀ ਦੁਨੀਆਂ ਲੱਗ ਨਾ ਆਪ ਪੰਜਾਈਏ।
ਫਰੀਦ ਸਾਹਿਬ ਜੀ ਕਹਿੰਦੇ ਭਾਈ ਦੁਨੀ ਮਾਇਆ ਨੂੰ ਵੀ ਕਹਿੰਦੇ ਹਨ, ਆ ਸਭ ਦੁਨੀ ਮਾਇਆ ਦਾ ਹੀ ਪਸਾਰਾ ਹੈ, ਇਹ ਝੂਠੀ ਚ ਲੱਗ ਕੇ ਆਪਣਾ ਆਪ ਗੁਆਈਏ ਨਾ, ਆਪਣੇ ਜੀਵਨ ਨੂੰ ਨਿਸਫਲ ਨਾ ਗੁਆਈਏ।
ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ।
ਬੋਲੀਏ ਸੱਚ ਧਰਮ, ਬੋਲੀਏ ਸਵੇਸ਼ਾ ਸੱਚ, ਪਰ ਜਿੱਥੇ ਧਰਮ ਕੋਈ ਪਰਪਕਾਰ ਹੁੰਦਾ ਹੋਵੇ, ਜਿੱਥੇ ਤੁਹਾਡੇ ਸੱਚ ਬੋਲਣ ਨਾਲ ਕੋਈ ਫਾਂਸੀ ਤੇ ਚੜਦਾ ਹੈ, ਉੱਥੇ ਚੁੱਪ ਕਰ ਰਹੋ। ਕਦੇ ਵੀ ਸੱਚ ਸੰਗਤ ਜੀ ਇਹ ਨਾ ਸਮਝੋ, ਤੁਸੀਂ ਦੇਖ ਲਿਆ ਖੂਨ ਹੁੰਦਾ ਸਾਹਮਣੇ, ਕਹੋ ਮੈਂ ਤਾਂ ਸੱਚਾ, ਮੈਂ ਤਾਂ ਅਗਵਾਹੀ ਦੇਵਾਂਗਾ, ਉਹ ਦੂਜੇ ਨੇ ਵੀ ਫਾਂਸੀ ਚੜ ਜਾਣਾ, ਤੁਸੀਂ ਕਾਹਨੂੰ ਵਿੱਚ ਦਖਲ ਦੇਵੋਗੇ, ਚੁੱਪ ਕਰ ਰਹੋ। ਧਰਮ ਰਾਜਾ ਨੇ ਸੱਚ ਸੰਗਤ ਜੀ ਯੁਧਿਸ਼ਟਰ ਨੂੰ ਪਰਖਿਆ ਸੀ ਕਿ ਝੂਠ ਤਾਂ ਨਹੀਂ ਬੋਲਦਾ, ਕਿ ਇੱਕ ਵੇਰ ਝੂਠ ਬੋਲਣਾ ਨਲਕ ਜਾਣਾ ਪਿਆ, ਜੇ ਸਾਰਾ ਹੀ ਝੂਠ ਬੋਲਾਂਗੇ ਆਪੇ ਨਰਕ ਪਾਤੀ ਹਾਂ। ਕਸਾਈ ਬਣ ਕੇ ਸਤਸੰਗ ਜੀ ਮੂਹਰ ਦੀ ਗਊ ਨੰਘਾ ਦਿੱਤੀ। ਯੁਧਿਸ਼ਟਰ ਬੈਠਾ ਆ ਕੇ ਪੁੱਛਦਾ ਮੇਰੀ ਗਊ ਇੱਧਰ ਨੰਘੀ ਹੈ, ਹੁਣ ਪਤਾ ਵੀ ਇਹ ਕਸਾਈ ਹੈ, ਉਹਨੇ ਵੱਢ ਲੈਣੀ ਹੈ, ਜੇ ਤਾਂ ਕਹਿੰਦਾ ਦੇਖੀ ਜ਼ਰੂਰ ਹੈ। ਕਹਿੰਦਾ ਜੇ ਤਾਂ ਕਹਿੰਦਾ ਨਹੀਂ ਨੰਗੀ ਤਾਂ ਝੂਠ ਬੋਲ ਹੁੰਦਾ, ਨਰਕਾਂ ਨੂੰ ਜਾਊ, ਜੇ ਸੱਚ ਦੱਸਦਾ ਤਾਂ ਉਹਨੇ ਵੱਢ ਲੈਣੀ ਹੈ, ਪਾਪ ਵੀ ਹੈ। ਕਹਿੰਦਾ ਕਿਹਨੂੰ ਪੁੱਛਦਾ, ਅੱਖਾਂ ਨੇ ਦੇਖੀ ਹੋਊ ਪਰ ਦੱਸ ਨਹੀਂ ਸਕਦੀਆਂ, ਰਸਨਾ ਦੱਸ ਸਕਦੀ ਹੈ ਪਰ ਇਹ ਤਾਂ ਉਹਨਾਂ ਦੇ ਅੰਦਰ ਹੈ, ਇਹਨੇ ਦੇਖੀ ਹੀ ਨਹੀਂ, ਇਹਨੂੰ ਕੀ ਪਤਾ। ਜਦ ਹੀ ਸਤ ਸੰਗਤ ਜੀ ਧਰਮ ਰਾਜਾ ਨੇ ਆਪਣਾ ਰੂਪ ਬਦਲ ਲਿਆ ਕਸਾਈ ਤੋਂ, ਕਹਿੰਦਾ ਧੰਨ ਹੈ ਤੂੰ ਆਪਣੀ ਯੁਕਤੀ ਨਾਲ ਬਚ ਰਿਹਾ ਝੂਠ ਬੋਲਣ ਤੋਂ। ਐ ਭਾਈ ਗੁਰਸਿੱਖ ਤਾਂ ਗੁਰੂ ਕੀ ਸਿੱਖਿਆ ਰਹਿਣ ਵਾਲੇ ਦੁਨੀਆਂ ਤੋਂ ਸਿਆਣੇ ਹੋਇਆ ਕਰਦੇ ਨੇ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ, ਜੋ ਗੁਰੂ ਸਾਹਿਬ ਦੀ ਵਾਟ ਭਾਉ ਭਗਤੀ ਦਾ ਰਸਤਾ ਦੱਸਣ, ਮੁਰੀਦਾਂ ਨੂੰ ਉਸਤੇ ਜੁਲੀਏ ਚੱਲਣਾ ਚਾਹੀਦਾ ਹੈ। ਕਦੇ ਝੂਠ ਤਾਂ ਭੁੱਲ ਕੇ ਬਿਨਾਂ ਬੋਲੀਏ, ਜੇ ਸੱਚ ਬੋਲਣਾ ਤਾਂ ਭਾਈ ਜਿੱਥੇ ਧਰਮ ਪਰਉਪਕਾਰ ਹੁੰਦਾ ਹੈ ਉੱਥੇ ਬੋਲੇ ਨੇ, ਚੁੱਪ ਕਰ ਰਹੋ।
ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ,
ਜੋ ਗੁਰੂ ਸਾਹਿਬ ਮਾਰਗ ਦੱਸਣ ਉਸਤੇ ਫਰੀਦਾਂ ਚੱਲਣਾ ਚਾਹੀਦਾ।
ਸ਼ੈਲ ਲਗਨ ਦੇ ਪਾਰ ਗੋਰੀ ਮਨ ਧੀਰਿਆ,
ਸ਼ੈਲ ਲਗਨ ਦੇ ਪਾਰ ਗੋਰੀ ਮਨ ਧੀਰਿਆ, ਗ੍ਰਸਤੀ ਅੱਗੇ ਸਫ਼ਰ ਕਰਦੇ ਪੈਦਲ, ਜੇ ਕੋਈ ਦਰਿਆ ਆ ਜਾਣਾ, ਕੋਈ ਚੋਹਾ ਆ ਜਾਣਾ। ਬੀਬੀਆਂ ਨੂੰ ਨਹੀਂ ਸੀ ਪਹਿਲਾਂ ਨੰਘਾਉਂਦੇ, ਉਨ੍ਹਾਂ ਨੇ ਕਹਿਣਾ ਤੁਸੀਂ ਨੰਘੋ ਪਹਿਲਾਂ, ਫਿਰ ਸਾਨੂੰ ਭੇਤ ਆ ਜੂ, ਅਸੀਂ ਵੀ ਲੰਘ ਜਾਂਦੀਆਂ ਮਗਰੇ ਹੀ। ਸ਼ੈਲ ਨੌਜਵਾਨ ਅਵਸਥਾ ਵਾਲੇ ਜਿਸ ਵੇਲੇ ਮਰਦ ਲੰਘਦੇ ਨੇ ਪਾਣੀ ਦੇ ਵਿੱਚ ਦੀ, ਉਦੋਂ ਗੋਰੀ ਮਨ ਧੀਰਿਆ, ਜਿਹੜੀਆਂ ਇਸਤਰੀਆਂ ਹੁੰਦੀਆਂ ਉਹਨਾਂ ਦੇ ਮਨ ਵਿੱਚ ਧੀਰਜ ਆ ਜਾਂਦੀ ਵੀ ਅਸੀਂ ਵੀ ਲੰਘ ਜਾ ਗਈਆਂ। ਇਸੇ ਤਰ੍ਹਾਂ ਸ਼ੈਲ ਲੰਘਦੇ ਪਾਰ ਉਹ ਬ੍ਰਹਮ ਗਿਆਨੀ ਮਹਾਂਪੁਰਖ ਜਦੋਂ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਨੇ, ਆ ਜਿਹੜੇ ਇੱਥੇ ਬੈਠਣ ਵਾਲੇ ਆਪਾਂ ਜਗਿਆਸੂ ਹਨ, ਆਪਣੇ ਮਨ ਚ ਧੀਰਜ ਵੱਧ ਜਾਂਦੀ ਹੈ ਵੀ ਸਾਡੀ ਵੀ ਬਾਹ ਫੜ ਲੈਣਗੇ। ਨਾਨਕ ਕਚਨੇ ਆਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਮੋਇਆ ਨਾ ਜਾਹੀ ਛੋੜ, ਉਹ ਸਾਡੇ ਤੇ ਵੀ ਕਿਰਪਾ ਕਰ ਦੇਣਗੇ। ਜਿਵੇਂ ਉਹ ਬੀਬੀਆਂ ਨੂੰ ਆਸਰਾ ਹੋ ਜਾਂਦਾ ਕਿ ਹੁਣ ਅਸੀਂ ਲੰਘ ਜਾਵਾਂਗੀਆਂ ਜਾਂ ਸਾਡੇ ਪਤੀ ਪਾਰ ਹੋ ਗਏ, ਐ ਗੁਰਸਿੱਖ ਜਗਿਆਸੂਆਂ ਨੂੰ ਬਾਣੀ ਪੜ੍ਹਦਿਆਂ ਮਨ ਵਿਚ ਭਰੋਸਾ ਆ ਜਾਂਦਾ ਹੈ। ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ ਕਿ ਉਹਨਾਂ ਬ੍ਰਹਮ ਗਿਆਨੀਆਂ ਦੇ ਆਸਰੇ ਸਾਡੇ ਵੀ ਕਲਿਆਣ ਹੋ ਜਾਵੇਗੀ।
ਕਾਂਚਨ ਬੰਨੇ ਪਾਸੇ ਕਲਵਤ ਚੀਰਿਆ,
ਇਹਨਾਂ ਨੇ ਕਾਂਚਨ ਸੋਨਾ ਮਾਇਆ ਦਾ ਪਾਸਾ ਲਿਆ ਹਨ, ਜਿਹੜੇ ਮਾਇਆ ਦੇ ਬੰਨੇ ਪਾਸੇ ਲੱਗੇ ਹੋਏ ਨੇ ਉਹ ਬੇਮੁੱਖ ਨੇ, ਉਹਨਾਂ ਨੂੰ ਜਮ ਭਾਈ ਸਜ਼ਾ ਦੇਣ ਵਾਸਤੇ ਪਾਪਾਂ ਦੀ ਆਰੇ ਲੈ ਕੇ ਚੀਰ ਦਿੰਦੇ ਹਨ। ਜਿਨ੍ਹਾਂ ਨੇ ਸਤਸੰਗਤ ਜੀ ਸੋਨੇ ਵਰਗੀ ਆਪਣੀ ਬੁੱਧੀ ਬਣਾ ਲਈ ਹੈ ਸੁੱਧ, ਉਹਨਾਂ ਨੇ ਸਤਸੰਗ ਸੰਸਾਰ ਵਾਲਾ ਪਾਸਾ ਆਪਣੇ ਪੱਖੋਂ ਚੀਰ ਦਿੱਤਾ ਹੈ, ਉਹ ਪ੍ਰਵਿਰਤੀ ਚ ਨਹੀਂ ਬਹਿੰਦੇ ਜਾਂ ਉਹ ਮੋਕਸ਼ ਨੂੰ ਪ੍ਰਾਪਤ ਹੁੰਦੇ ਹਨ।
ਸੇਖ ਹੈ ਜਾਤੀ ਜਗ ਨਾ ਕੋਈ ਫਿਰ ਰਹਾ।
ਪ੍ਰਾਪਤੀ ਤੇ ਕਹਿੰਦੇ ਹਨ ਫਰੀਦ ਜੀ ਸਤਸੰਗਤ ਜੀ, ਜਿਨ੍ਹਾਂ ਦੀ ਸੇਖ ਬਿੰਦ ਜਾਤੀ ਹੋਣੇ ਕਰਕੇ ਸਤਿਕਾਰ ਦਾ ਕਰੇ, ਸੇਖ ਹੈ ਜਾਤੀ ਜਗ ਨਾ ਕੋਈ ਫਿਰ ਰਿਹਾ, ਹਜਾਤੀ ਅਮਰ ਹੋ ਕੇ ਮ੍ਰਿਤੂ ਤੋਂ ਰਹਿ ਸਦਾ ਜਿਉਂਦਾ ਸੰਸਾਰ ਚ ਰਹਿ ਕੇ ਇਸ ਤਰ੍ਹਾਂ ਨਹੀਂ ਰਿਹਾ ਕੋਈ ਆਦਮੀ।
ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ,
ਜਿਹੜੇ ਆਸਣ ਦੇ ਭਾਈ ਆਪਾਂ ਬੈਠੇ ਹਾਂ ਇੱਥੇ ਕਿੰਨੇ ਹੀ ਹੋ ਕੇ ਚਲੇ ਗਏ। ਕਹਿੰਦੇ ਇੱਕ ਕਦਮ ਰੱਖੀਏ ਤਾਂ ਰਾਜੇ ਦੀ ਖਬਰ ਤੇ ਦੂਜਾ ਵਜ਼ੀਰ ਦੀ, ਰਾਜੇ ਵਜ਼ੀਰ ਹੀ ਇੰਨੇ ਹੋ ਗਏ ਪਰ ਪਰਜਾ ਦੀ ਤਾਂ ਕੋਈ ਗਿਣਤੀ ਨਹੀਂ ਹੈ। ਇੱਥੇ ਬੇਅੰਤ ਚਲੇ ਗਏ ਆਪਣੇ ਥਾਵਾਂ ਤੇ, ਘਰ ਬਣਾਉਂਦੇ ਕਬੀਲਦਾਰੀਆਂ ਪਾਲਦੇ, ਦੁਨੀਆਂ ਬੜੀ ਗਈ।
ਕਤਕ ਕੁੰਜਾਂ ਚੇਤ ਡਾਓ ਸਾਵਣ ਬਿਜਲੀਆਂ,
ਜਿਵੇਂ ਆਹ ਚੀਜ਼ਾਂ ਵਸ਼ ਹਨ। ਕਤਕ ਦੇ ਮਹੀਨੇ ਕੁੰਜਾਂ ਆਪਣੇ ਦੇਸ਼ ਵਿਚ ਜ਼ਰੂਰ ਕੂੰਜਦੀਆਂ ਹਨ, ਚੇਤ ਦੇ ਮਹੀਨੇ ਸਤਸੰਗ ਜੀ ਹਨੇਰੀਆਂ ਵਗਦੀਆਂ, ਡਾਓ ਅਗਨੀ ਜ਼ਰੂਰ ਲੱਗਦੀ ਹੈ ਜੰਗਲਾਂ ਨੂੰ, ਸਾਉਣ ਦੇ ਮਹੀਨੇ ਬਿਜਲੀਆਂ ਜ਼ਰੂਰ ਲਸ਼ਕਦੀਆਂ ਹਨ,
ਸਿਆਲੇ ਸੁਹੰਦੀਆਂ ਫਿਰ ਗੱਲ ਬਾਹੜੀਆਂ,
ਸਿਆਲ ਦੇ ਮਹੀਨੇ ਪਤੀ ਸਤੀ ਦੀਆਂ ਆਪਸ ਚ ਬਾਹਾਂ ਜੁੜਦੀਆਂ ਹਨ।
ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ,
ਇਹ ਵਿਚਾਰ ਲੋ ਭਾਈ ਮਨ ਵਿੱਚ, ਜਿਵੇਂ ਇਹ ਉਤਨੀਆਂ ਚੀਜ਼ਾਂ ਵਸ਼ ਆਉਂਦੀਆਂ ਚੇਤ ਦੇ ਮਹੀਨੇ, ਡੌਂਗ ਨੀ ਲੱਗਣੀ, ਕੁੰਜ ਕੁੰਜਾਂ ਨੇ ਕੱਤਕ ਦੇ ਮਹੀਨੇ ਆਉਣਾ, ਬਿਜਲੀਆਂ ਲਸ਼ਮੀਆਂ ਸਾਉਣ ਭਾਦੋਂ ਦੇ ਮਹੀਨੇ, ਜਿਵੇਂ ਉਹ ਜ਼ਰੂਰ ਹਨ, ਇਸੇ ਤਰ੍ਹਾਂ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ, ਆਪਾਂ ਚੱਲਣ ਹਾਰ ਹੈ ਭਾਈ, ਜ਼ਰੂਰ ਚਲੇ ਜਾਣਾ ਇੱਥੋਂ ਵਸ਼।
ਗਣੇਂਦਿਆਂ ਛੇ ਮਾਹ ਤੁੜਦਿਆਂ ਇੱਕ ਖਿਨੋ,
ਪਰ ਇਹ ਬੜੀ ਅਚਰਜਤ ਆਈ ਹੈ, ਗਣੇਂਦਿਆਂ ਛੇ ਮਾਹ, ਜਿਹੜੀ ਆ ਸਰੀਰ ਗੰਢਿਆ ਗਿਆ, ਜੋੜ ਜੋੜ ਬਣਾਇਆ, ਛੇ ਮਹੀਨੇ ਵਿੱਚ ਮਾਤਾ ਦੇ ਦਰ ਵਿੱਚ ਤਿਆਰ ਹੋਇਆ ਹੈ, ਪਰ ਜਦੋਂ ਟੁੱਟਣਾ ਮਾੜਾ ਜਿਹਾ ਸਵਾਸ ਪਰੇ ਹੋਇਆ ਨੀ ਤਾਂ ਸਾਰੇ ਹੀ ਸਤਸੰਗ ਜੀ ਮਿੱਟੀ ਦੀ ਢੇਰੀ ਬਣ ਜਾਣਾ ਹੈ, ਇਹ ਖਿੰਡ ਦੇ ਵਿੱਚ ਭਸਮ ਹੋ ਜਾਣਾ।
ਜਿਮੀ ਪੁੱਛਿਆ ਸਮਾਨ ਫਰੀਦਾ ਖੇਵਟ ਕਿਨ ਗਏ,
ਜ਼ਮੀਨ ਪੁੱਛਦੀ ਹੈ ਹੇ ਅਸਮਾਨ, ਇੱਥੇ ਵੱਡੇ ਵੱਡੇ ਅਵਤਾਰ ਆਏ, ਵੱਡੇ ਵੱਡੇ ਰਾਜੇ ਪਿਰਥੂ ਵਰਗੇ ਹੋਏ, ਜਿਹੜੇ ਕਹਿੰਦੇ ਅਸੀਂ ਉਹੀ ਆ ਜੋ ਸਾਰਿਆਂ ਨੂੰ ਪਾਲਣ ਵਾਲੇ, ਉਹ ਜਿਹੜੇ ਮਲਾਹ ਸਮਾਉਂਦੇ ਸੀ ਦੁਨੀਆਂ ਦੇ, ਉਹ ਕਿਨ ਗਏ, ਕਿੱਥੇ ਚਲੇ ਗਏ।
ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ,
ਜਾਲਣ ਗੋਰਾਂ ਹਿੰਦੂਆਂ ਦੇ ਅਵਤਾਰ ਤਾਂ ਜਾਲ ਦਿੱਤੇ ਤਿਖਾ ਦਿੱਤੇ ਚਾੜ ਕੇ, ਤੇ ਜਿਹੜੇ ਸੀਗੇ ਭਾਈ ਮੁਸਲਮਾਨਾਂ ਦੇ ਪੀਰ ਪੈਗੰਬਰ, ਉਹ ਗੋਰਾਂ ਨਾਲ, ਉਹ ਗੋਰਾਂ ਦੇ ਕਬਰਾਂ ਦੇ ਨਾਲ ਮੇਲ ਦਿੱਤੇ, ਜਾਲਣ ਗੋਰਾਂ ਨਾਲ ਤੇ ਉਲਾਮੇ ਜੀ ਸਹੇ, ਜਿਹਨਾਂ ਨੂੰ ਜਿੰਦ ਹੈ ਉਹ ਉਲਾਮੇ ਸਹਾਰ ਦੀ ਹੈ, ਤੁਸੀਂ ਆਪ ਬਣ ਬਣ ਕੇ ਪਹਿਨਦੇ ਰਹੇ, ਜੇ ਜੇ ਭਏ ਪਹਿਲ ਅਵਤਾਰਾ ਆਪ ਤਨ ਜਾ ਪੋਚਾਰਾ, ਜਿਹੜੇ ਪਹਿਲਾਂ ਪੀਰ ਪੈਗੰਬਰ ਹੋਏ ਆਪੋ ਆਪਣੇ ਭੇਖ ਬਣਾ ਕੇ ਆਪਦੇ ਹੀ ਨੌਂ ਜਪਾਉਂਦੇ ਰਹੇ, ਉਹ ਉਲਾਂਭੇ ਉਹ ਲੈ ਰਹੇ ਨੇ, ਉਹਨਾਂ ਦੀ ਹਾਲਤ ਉਲਾਂਭਿਆਂ ਵਾਲੀ ਹੈ, ਉਹ ਆਪੇ ਦੇਖਾ ਦੇਣਗੇ। ਜਿਵੇਂ ਪੁੱਛੇ ਸਮਾਨ ਫਰੀਦਾ ਖੇਵਟ ਗਨ ਗਏ, ਜ਼ਮੀਨ ਦੀ ਨਿਆਈ ਧੀਰਜ ਧਾਰਨ ਵਾਲਾ ਜਗਿਆਸੂ, ਨਿਮਰਤਾ ਧਾਰਨ ਵਾਲਾ, ਜਿਹਦਾ ਕਾਸ਼ਤ ਅਸਮਾਨ ਦੀ ਨਿਆਈ ਗੁਰੂ ਨੂੰ ਪੁੱਛਦਾ, ਹੇ ਗੁਰੂ ਸਾਹਿਬ ਜੀ ਵੱਡੇ ਵੱਡੇ ਅਵਤਾਰ ਆਏ ਇੱਥੇ, ਉਹ ਕਿੱਥੇ ਚਲੇ ਗਏ? ਮਹਾਰਾਜ ਕਹਿੰਦੇ ਹਾਂ ਭਾਈ, ਜਲਨ ਗੋਰਾਂ ਨਾਲ ਉਲਾਮੇ ਜੀ ਸਹੇ, ਉਹਨਾਂ ਦੇ ਸਰੀਰ ਤਾਂ ਕੁਛ ਭਸਮ ਦੀ ਢੇਰੀ ਹੋ ਗਏ, ਕੁਛ ਕਬਰਾਂ ਚ ਪਏ ਨੇ, ਉਹਨਾਂ ਦੀਆਂ ਜਿਹੜੀਆਂ ਜਿੰਦਾਂ ਨੇ ਉਲਾਂਭੇ ਸਹਾਰ ਦੀਆਂ ਨੇ, ਕਿਉਂ? ਉਹਨਾਂ ਨੇ ਪਰਮੇਸ਼ਵਰ ਦਾ ਨਾਮ ਗੁਪਤ ਰੱਖਿਆ, ਆਪਦਾ ਜਪਾਉਂਦੇ ਰਹੇ ਹੰਕਾਰ ਨਾਲ। ਇਸ ਕਰਕੇ ਪ੍ਰੇਮੀਓ, ਇਹ ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਫਰੀਦ ਸਾਹਿਬ ਦੀ ਰਸਨਾ ਦੁਆਰਾ ਆਪ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤਾ। ਸਤਸੰਗ ਜੀ, ਆਸਾ ਰਾਗ ਸਮਾਪਤ ਹੋਇਆ, ਉਹਨਾਂ ਚੁੱਕਾਂ ਮਾਫ਼ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰਨ, ਆਪਣੀਆਂ ਘੜੀਆਂ ਲੇਖੇ ਲਾਉਣ, ਐਸੇ ਭਗਤ ਫਰੀਦ ਜੀ ਸਤਸੰਗ ਜੀ ਪਾਕ ਪਟਨ ਦੇ ਇਲਾਕੇ ਚ ਜਨਮ ਲੈ ਕਰਕੇ ਬੜੀ ਭਾਰੀ ਸਤਸੰਗ ਜੀ 48 ਸਾਲ ਤਪੱਸਿਆ ਕੀਤੀ, ਤਾਂ ਕਿਤੇ ਸਤਸੰਗ ਜੀ ਮਾਤਾ ਦੀ ਕਿਰਪਾ ਨਾਲ ਇਹਨਾਂ ਨੂੰ ਬ੍ਰਹਮ ਗਿਆਨ ਹੋਇਆ ਸੀ। ਸ਼ੇਖ ਸ਼ਰਫ ਦੀ ਸਤਸੰਗ ਜੀ 12 ਸਾਲ ਭਗਤੀ ਕਰਨੀ, 12 ਸਾਲ ਪੁੱਠੇ ਲੜਕਣਾ ਖੂਹ ਦੇ ਵਿੱਚ, 12 ਸਾਲ ਕਾਠ ਦੀ ਰੋਟੀ ਦੇ ਆਸਰੇ ਦਾ ਗੁਜ਼ਾਰਾ ਕਰਨਾ, 12 ਸਾਲ ਪਤਸਤ ਖਾ ਕੇ ਗੁਜ਼ਾਰਾ ਕਰਨਾ, ਬੜੀ ਭਾਰੀ ਸਤਸੰਗ ਜੀ ਘਰਣਾ ਘਰ ਲਈ, ਤਾਂ ਕਿਤੇ ਫਰੀਦ ਸਾਹਿਬ ਨੂੰ ਸਾਖਿਆਤਤਾ ਹੋਈ ਖੁਦਾ ਦੀ। ਐਸੇ ਭਗਤੀ ਦੇ ਸਤਸੰਗ ਜੀ ਅੰਮ੍ਰਿਤਮਈ ਸ਼ਬਦ ਐਵੇਂ ਨੀ ਗੁਰੂ ਸਾਹਿਬ ਦੀ ਬਾਣੀ ਵਿਚ ਹਨ, ਐਸੇ ਭਗਤਾਂ ਤੋਂ ਬਲਿਹਾਰ ਕੁਰਬਾਨ ਜਾਈਏ ਔਰ ਇਹ ਅੰਮ੍ਰਿਤਮਈ ਸਿੱਖਿਆ ਆਪਣੇ ਹਿਰਦੇ ਚ ਵਸੇ, ਆਪਾਂ ਕਿਰਤ ਕਿਰਤ ਹੋਈਏ। ਇੱਥੇ ਹੀ ਵਿਸਰਾਮ ਦਿੰਦੇ ਹਾਂ। ਰਾਗੀ ਸਿੰਘ ਜੀ ਹਾਜ਼ਰ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।